ਸ੍ਰੀ ਨਾਨਕ ਪਾਗ ਪੰਕਜ ਬੰਦਨ ਪਾਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਵਾਰ ਵਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਈ ਜਿਨਾਂ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਧਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਵਾਹਿਗੁਰੂ ਜੀ ਸਦਾ ਸਥਾਪਨ ਗ੍ਰੰਥ ਸੁਲਾਇਕ ਸੁਹਬੇ ਗੋ ਇਮ ਤਹਾਂ ਸੁਭਾਇਕ ਸਹਿਜਾ ਸ਼ੇਸ਼ ਸਮੁੰਦਰ ਮਝਾਰੇ ਜਥਾ ਸ਼ੇਖ ਸ਼ਾਹੀ ਸ਼ਬਦ ਧਾਰੇ ਸਦਾ ਸਥਾਪਨ ਗ੍ਰੰਥ ਜੁਲਾਇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਰੇ ਕਾਇਨਾਤ ਭਗਤ ਵਛਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਦੇ ਰੱਖਿਅਕ ਬਾਲੀਏ ਕੁਲ ਆਲਮ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਅਸਥਾਨਾਂ ਦੇ ਉੱਤੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਰੂਪ ਗੁਰੂ ਪਿਆਰੇ ਖਾਲਸਾ ਜੀ ਵਡਭਾਗੇ ਹੋ ਸਤਿਗੁਰਾਂ ਦੀ ਬਖਸ਼ਿਸ਼ ਹਾਸਲ ਕਰਨ ਵਾਸਤੇ ਪਾਤਸ਼ਾਹ ਨੇ ਮਿਹਰ ਕਰਕੇ ਇਹ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਪਾਵਨ ਗੁਰਬਾਣੀ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪਾਂ ਨੇ ਸਰਵਣ ਕੀਤੇ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਸ੍ਰਿਸ਼ਟੀ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆਪੋ ਆਪਣੇ ਖੇਤਰ ਵਿੱਚ ਉੱਤਮ ਨੇ। ਗੁਰਦੇਵ ਕਹਿੰਦੇ ਭਾਰ ਅਠਾਰਹਮ ਹੈ ਚੰਦਨ ਉੱਤਮ, ਅਠਾਰਾਂ ਭਾਰ ਬਨਸਪਤੀ ਸਾਡੇ ਗ੍ਰੰਥ ਮੰਨਦੇ ਨੇ, ਗੁਰਬਾਣੀ ਵਿੱਚ ਵੀ ਇਸ ਤਰ੍ਹਾਂ ਦਾ ਹਵਾਲਾ ਹੈ। ਇਹ ਭਾਰ ਤੋਂ ਭਾਵ ਕੀ ਹੈ? ਤੋਲ ਦੀ ਇੱਕ ਪੁਰਾਤਨ ਸਮੇਂ ਦੀ ਇਕਾਈ ਹੈ, ਜਿਵੇਂ ਅੱਜ ਦੀਆਂ ਇਕਾਈਆਂ ਗ੍ਰਾਮ ਜਾਂ ਕਿਲੋਗ੍ਰਾਮ ਵਿੱਚ ਵੰਡੀਆਂ ਹੋਈਆਂ ਨੇ, ਜਾਂ ਕੁਝ ਦੇਸ਼ਾਂ ਦੇ ਵਿੱਚ ਪਾਉਂਡ ਇੱਕ ਇਕਾਈ ਮੰਨੀ ਹੋਈ ਹੈ। ਇਸੇ ਤਰ੍ਹਾਂ ਪੁਰਾਤਨ ਸਮੇਂ ਵਿੱਚ ਭਾਰ ਦੀ, ਵਾਹਿਗੁਰੂ ਤੋਲ ਦੀ ਇੱਕ ਇਕਾਈ ਸੀ ਭਾਰ। ਅੱਜ ਭਾਵੇਂ ਇਹਦੇ ਅਰਥ ਆਪਾਂ ਹੋਰ ਰੂਪ ਵਿੱਚ ਮੰਨ ਰਹੇ ਹਾਂ। 3207 ਤੋਲੇ ਦਾ ਇੱਕ ਭਾਰ ਮੰਨ ਕੇ ਤੇ ਪਾਤਸ਼ਾਹ ਕਹਿੰਦੇ ਇਹ ਬਨਸਪਤੀ 18 ਭਾਰ ਹੈ। ਜੇ ਇਹਨੂੰ ਕੈਲਕੂਲੇਟ ਕਰੀਏ ਅੱਜ ਦੇ ਵਜ਼ਨ ਦੇ ਵਿੱਚ ਤਕਰੀਬਨ 6 ਕੁਇੰਟਲ ਦੇ ਨੇੜੇ ਇਹ ਵਜ਼ਨ ਵੜ ਜਾਂਦਾ। ਕਹਿੰਦੇ ਬਨਸਪਤੀ ਦੇ ਜਿੰਨੇ ਵੀ ਪੌਦੇ ਨੇ, ਹਰ ਪੌਦੇ ਦਾ ਇੱਕ ਪੱਤਾ ਜੇ ਲਿਆ ਜਾਵੇ, ਉਹਦੇ ਵਿੱਚ ਵੱਡੇ ਆਕਾਰ ਦੇ ਵੀ ਕੁਝ ਪੱਤੇ ਆਉਣਗੇ ਤੇ ਸੂਕਸ਼ਮ ਜੇ ਜਿਵੇਂ ਕਿੱਕਰ ਦਾ ਪੱਤਾ ਬੜਾ ਬਰੀਕ ਹੁੰਦਾ ਉਹ ਵੀ ਆਉਣਗੇ। ਸਾਰਿਆਂ ਦਾ ਭਾਰ ਤੋਲਿਆ ਜਾਵੇ ਤੇ ਤਕਰੀਬਨ, ਜਾਂ ਇਹ ਕਹੀਏ ਵੀ 18 ਭਾਰ ਇਹ ਵਜ਼ਨ ਮੰਨਿਆ ਗਿਆ ਹੈ। ਇਸ ਬਨਸਪਤੀ ਦੇ ਵਿੱਚੋਂ ਸਤਿਗੁਰੂ ਕਹਿੰਦੇ ਚੰਦਨ ਸਭ ਤੋਂ ਉੱਤਮ ਹੈ। ਚੰਦਨ ਦੇ ਬਰਾਬਰ ਕੋਈ ਵੀ ਪੌਦਾ ਨਹੀਂ ਪਹੁੰਚ ਪਾਉਂਦਾ। ਇਹਦੇ ਨਾਲ ਹੀ ਗੁਰਮੁਖੋ ਪ੍ਰਮੁੱਖ ਤੌਰ ਤੇ ਸ੍ਰਿਸ਼ਟੀ ਦੇ ਅੰਦਰ 8 ਧਾਤਾਂ ਸਾਨੂੰ ਮਿਲਦੀਆਂ ਨੇ, ਲੋਹੇ ਤੋਂ ਲੈ ਕੇ ਸੋਨੇ ਤੱਕ ਬਾਕੀ ਵਿਚਕਾਰ ਗਿਣੀਆਂ ਜਾਂਦੀਆਂ ਨੇ। ਇਹਨਾਂ 8 ਹੀ ਧਾਤਾਂ ਦੇ ਵਿੱਚੋਂ ਸੋਨਾ ਧਾਤ ਦੇ ਰੂਪ ਵਿੱਚ ਸਭ ਤੋਂ ਉੱਤਮ ਹੈ। ਪੱਥਰ ਇਸ ਸੰਸਾਰ ਦੇ ਅੰਦਰ ਬਹੁਤ ਮਿਲਦਾ ਹੈ, ਹੁਣ ਤੇ ਇਮਾਰਤਾਂ ਵਿੱਚ ਪੱਥਰ ਦੀ ਬਹੁਤ ਵਰਤੋਂ ਹੁੰਦੀ ਆ। ਆਪਾਂ ਵੇਖਦੇ ਹਾਂ ਕਿੰਨੀਆਂ ਵੰਨਗੀਆਂ ਦਾ ਪੱਥਰ ਹੈ। ਸਾਰੇ ਹੀ ਪੱਥਰਾਂ ਦੇ ਵਿੱਚੋਂ ਪਾਰਸ ਸਭ ਤੋਂ ਉੱਤਮ ਹੈ। ਪੰਛੀ ਇਸ ਸੰਸਾਰ ਵਿੱਚ ਬਹੁਤ ਨੇ, ਇਸ ਗਲੋਬਲ ਦੇ ਵੱਖ ਵੱਖ ਖਿੱਤਿਆਂ ਵਿੱਚ ਪੰਛੀਆਂ ਦੀਆਂ ਨਸਲਾਂ ਕਿਸਮਾਂ ਮਿਲਦੀਆਂ ਨੇ। ਸਾਰੇ ਹੀ ਪੰਛੀਆਂ ਦੇ ਵਿੱਚੋਂ ਹੰਸ ਸਭ ਤੋਂ ਉੱਤਮ ਹੈ। ਜੂਨਾਂ ਦੀ ਗਿਣਤੀ 84 ਲੱਖ ਕੀਤੀ ਜਾਂਦੀ ਹੈ ਤੇ ਗੁਰੂ ਪਿਆਰਿਓ, ਇਹਨਾਂ ਜੂਨਾਂ ਦੇ ਵਿੱਚੋਂ ਮਨੁੱਖਾਂ ਦੇ ਹੀ ਸਭ ਤੋਂ ਉੱਤਮ ਹੈ। ਹਰ ਚੀਜ਼ ਆਪਣੇ ਖਿੱਤੇ ਦੇ ਅੰਦਰ, ਆਪਣੇ ਖੇਤਰ ਦੇ ਅੰਦਰ ਕੋਈ ਨਾ ਕੋਈ ਉੱਤਮਤਾਈ ਦਾ ਦਰਜਾ ਰੱਖਦੀ ਹੈ। ਮੈਂ ਫਿਰ ਦੁਹਰਾ ਦਿਆਂ, ਰੁੱਖਾਂ ਦੇ ਵਿੱਚੋਂ ਚੰਦਨ ਸਭ ਤੋਂ ਉੱਤਮ ਹੈ, ਫਲਾਂ ਦੇ ਵਿੱਚੋਂ ਨਾਰੀਅਲ ਸਭ ਤੋਂ ਉੱਤਮ ਹੈ, ਧਾਤਾਂ ਦੇ ਵਿੱਚੋਂ ਸੋਨਾ ਸਭ ਤੋਂ ਉੱਤਮ ਹੈ, ਪੱਥਰਾਂ ਦੇ ਵਿੱਚੋਂ ਪਾਰ ਸਭ ਤੋਂ ਉੱਤਮ ਹੈ, ਪੰਛੀਆਂ ਦੇ ਵਿੱਚੋਂ ਹੰਸ ਸਭ ਤੋਂ ਉੱਤਮ ਹੈ, ਤੇ ਜੂਨਾਂ ਦੇ ਵਿੱਚੋਂ ਮਨੁੱਖਾ ਦੇਹੀ ਸਭ ਤੋਂ ਉੱਤਮ ਹੈ। ਇਸੇ ਤਰ੍ਹਾਂ ਬੰਦਗੀ ਦੇ ਸੰਸਾਰ ਵਿੱਚ, ਭਗਤੀ ਦੀ ਦੁਨੀਆਂ ਦੇ ਵਿੱਚ, ਇਸ ਮਨ ਦੀ ਇਕਾਗਰਤਾ ਵਾਸਤੇ ਸਤਿਗੁਰੂ ਕਹਿੰਦੇ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਵਡਭਾਗੇ ਹੋ ਸੁਨ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਪਏ ਸੁਖ ਸੈਲ। ਮਨ ਦੀ ਮੈਲ ਨੂੰ ਉਤਾਰਨ ਦੇ ਕਥਾ ਸਮਰੱਥ ਹੈ। ਆਓ ਚਲਦੀ ਹੋਈ ਲੜੀਵਾਰ ਕਥਾ ਦੇ ਉੱਤੇ ਧਿਆਨ ਆਪਾਂ ਕੇਂਦਰਿਤ ਕਰੀਏ, ਜੋ ਗੁਰ ਇਤਿਹਾਸ ਦੀ ਕਥਾ ਆਪਾਂ ਵਿਚਾਰਦੇ ਆ ਰਹੇ ਹਾਂ। ਪ੍ਰਸੰਗ ਚੱਲ ਰਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਹੋ ਚੁੱਕੀ ਹੈ। ਭਾਈ ਵੰਨੋ ਜੀ ਲਾਹੌਰ ਤੋਂ ਜਿਲਦ ਬਨਵਾ ਕੇ ਇਹ ਸਰੂਪ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੀ ਹਜ਼ੂਰੀ ਵਿੱਚ ਲੈ ਆਏ ਨੇ। ਉਸ ਵਕਤ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਸੰਗਤਾਂ ਦੇ ਨਾਲ ਹੋਰ ਬਚਨ ਬਿਲਾਸ ਕਰ ਰਹੇ ਨੇ, ਉਸ ਵਕਤ ਪਾਤਸ਼ਾਹ ਨੇ ਗੁਰੂ ਘਰ ਦੇ ਮਹਾਨ ਸ਼੍ਰੋਮਣੀ ਸਿੱਖ ਸੇਵਾ ਤੇ ਸਿਮਰਨ ਦੇ ਪੁੰਜ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਿਰਧ ਜੀ, ਇਸ ਪੋਥੀ ਨੂੰ, ਇਸ ਗੁਰਬਾਣੀ ਨੂੰ, ਇਸ ਗ੍ਰੰਥ ਨੂੰ ਕਿੱਥੇ ਪ੍ਰਕਾਸ਼ਮਾਨ ਕਰਨਾ ਚਾਹੀਦਾ ਹੈ? ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਇਸ ਸੰਸਾਰ ਵਿੱਚ ਆਪ ਤੋਂ ਸਿਆਣਾ ਹੋਰ ਕੋਈ ਦੂਜਾ ਨਹੀਂ ਹੈ। ਜੇ ਆਪ ਜੀ ਹੁਕਮ ਕਰਦੇ ਹੋ, ਮੈਂ ਤੇ ਆਪਣੀ ਤੁਸ਼ ਬੁੱਧੀ ਦੇ ਅਨੁਸਾਰ ਕੇਵਲ ਇੰਨਾ ਕਹਿ ਸਕਦਾ ਹਾਂ ਕਿ ਪਾਵਨ ਸ੍ਰੀ ਹਰਿਮੰਦਰ ਸਾਹਿਬ ਤੋਂ ਬਿਨਾਂ ਹੋਰ ਕੋਈ ਟਿਕਾਣਾ, ਹੋਰ ਕੋਈ ਸਥਾਨ ਸੋਭਨੀਕ ਨਹੀਂ ਹੈ। ਸੋ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਬਾਬਾ ਬੁੱਢਾ ਜੀ ਨੇ ਕੀਤੀ, ਇੱਥੋਂ ਤੱਕ ਵਿਚਾਰ ਹੋਈ ਸੀ। ਆਓ ਅੱਗੇ ਪ੍ਰਸੰਗ ਕੀ ਚੱਲਦਾ ਸ਼ਰਧਾ ਭਾਵਨਾ ਦੇ ਨਾਲ ਵਿਚਾਰਨਾ ਕਰੀਏ, ਇਕਾਗਰਤਾ ਬਣਾਉਣ ਵਾਸਤੇ, ਸਾਵਧਾਨਤਾ ਵਿੱਚ ਆਉਣ ਵਾਸਤੇ ਇੱਕ ਵਾਰੀ ਰਸਨਾ ਪਵਿੱਤਰ ਕਰਦਿਆਂ ਬੁਲੰਦ ਆਵਾਜ਼ ਵਿੱਚ ਸਰਬ ਸੰਗਤਾਂ ਕਰੋ ਕਿਰਪਾ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਦਾ ਸਥਾਪਨ ਗ੍ਰੰਥ ਸੋ ਲਾਇਕ, ਸ਼ੋਭ ਹੈ ਗੋ ਹਿਮਤਹਾਂ ਸੁਭਾਇਕ।
ਸ੍ਰੀ ਹਰਿਮੰਦਰ ਸਾਹਿਬ ਇੰਨਾ ਸੋਹਣਾ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਦਾ ਵਾਸਤੇ ਹੋਣਾ ਚਾਹੀਦਾ ਹੈ। ਉੱਥੇ ਗੁਰਬਾਣੀ ਦਾ ਪ੍ਰਕਾਸ਼ ਬਹੁਤ ਹੀ ਸੋਭਾ ਪਾਵੇਗਾ।
ਸਹਿਜਾ ਸ਼ੇਸ਼ ਸਮੁੰਦਰ ਮਜਾਰੇ।
ਸੋ ਦ੍ਰਿਸ਼ਟਾਂਤ ਮਾਤਰ ਜ਼ਿਕਰ ਕੀਤਾ ਵੀ ਸਮੁੰਦਰ ਦੇ ਅੰਦਰ ਸੁਣੀਦਾ ਵੀ ਸ਼ੇਖ ਨਾਗ ਆਪਣਾ ਫਣ ਤਾਣ ਕੇ ਬੈਠਦਾ। ਇਸ ਪ੍ਰਕਾਰ
ਯਥਾ ਸ਼ੇਖ ਸਾਈ ਸ਼ਬਦ ਥਾਰੇ।
ਸੋ ਉਹਨੂੰ ਸ਼ੇਖ ਸਾਈ ਜਾਣੀ ਕੇ ਸੱਪਾਂ ਦਾ ਰਾਜਾ ਕਰਕੇ ਮੰਨਦੇ ਨੇ।
ਮਨੋ ਬੀਚ ਬੈਕੁੰਠ ਸੋ ਮੰਦਰ।
ਸੋ ਉੱਥੇ ਜਿਵੇਂ ਉਹਦੀ ਸੇਜਾ ਤੇ ਫਿਰ ਭਗਵਾਨ ਦਾ ਆਸਨ ਮੰਨਿਆ ਜਾਂਦਾ, ਭਾਵੇਂ ਗੁਰਮੁਖੋ ਇਹ ਗੱਲਾਂ ਕਲਪਨਾ ਵਿੱਚ ਹੋਣ ਪਰ ਕੇਵਲ ਦ੍ਰਿਸ਼ਟਾਂਤ ਮਾਤਰ ਗੱਲ ਕੀਤੀ ਹੈ। ਤੇ ਬਾਬਾ ਬੁੱਢਾ ਜੀ ਕਹਿ ਰਹੇ ਨੇ, ਕਹਿੰਦੇ ਇਸ ਤਰ੍ਹਾਂ ਇਹ ਸ੍ਰੀ ਹਰਿਮੰਦਰ ਸਾਹਿਬ ਆਪਣੀ ਨਿਵੇਕਲੀ ਸੋਭਾ ਰੱਖਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣੀ ਕਿ ਬਾਣੀ ਦਾ ਇਹ ਗ੍ਰੰਥ ਇਸ ਹਰਿਮੰਦਰ ਦੇ ਅੰਦਰ ਇਸ ਢੰਗ ਨਾਲ ਵਿਰਾਜੇਗਾ, ਸੋਭਾ ਪਾਵੇਗਾ।
ਸੁਨਤ ਪ੍ਰਸੰਨ ਗੁਰੂ ਬਹੁ ਭਏ।
ਇਹ ਗੱਲ ਸੁਣ ਕੇ ਵੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਨਾ ਚਾਹੀਦਾ ਹੈ। ਬਾਬਾ ਬੁੱਢਾ ਜੀ ਦੀ ਰਸਨਾ ਤੋਂ ਜਦੋਂ ਇਹ ਗੱਲ ਪਾਤਸ਼ਾਹ ਨੇ ਸੁਣੀ, ਸੁਣ ਕੇ ਪ੍ਰਸੰਨ ਹੋਏ ਹਨ।
ਯਥਾ ਜੋਗ ਇਨ ਵਰਣਨ ਕਹੇ।
ਕਹਿਣ ਲੱਗੇ ਕਹਿੰਦੇ ਬੁੱਢਾ ਜੀ ਨੇ ਬੜੀ ਚੰਗੀ ਸਿਆਣੀ ਜੋਗ ਗੱਲ ਕੀਤੀ ਹੈ।
ਬਣਿਓ ਸੁਧਾਸਰ ਵਿੱਚ ਹਰ ਮੰਦਰ,
ਕਿਉਂਕਿ ਸ੍ਰੀ ਪਾਵਨ ਸਰੋਵਰ ਜੋ ਅੰਮ੍ਰਿਤ ਸਰੋਵਰ ਹੈ, ਸੁਧਾਸਰ ਸਰ ਹੁੰਦਾ ਸਰੋਵਰ ਤੇ ਸੁਧਾ ਕਹੀਏ ਅੰਮ੍ਰਿਤ ਨੂੰ, ਇਹ ਜਿਹੜਾ ਅੰਮ੍ਰਿਤ ਸਰੋਵਰ ਹੈ ਇਹਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਬਣਿਆ ਹੈ।
ਇਹ ਸਮ ਨਹੀਂ ਤਰ ਲੋਕੀ ਅੰਦਰ,
ਇਹਦੇ ਵਰਗਾ ਸ੍ਰਿਸ਼ਟੀ ਦੇ ਅੰਦਰ ਦੂਜਾ ਹੋਰ ਕੋਈ ਸਥਾਨ ਨਹੀਂ ਹੈ।
ਤਥਾ ਗ੍ਰੰਥ ਸਾਹਿਬ ਸੁਭ ਰਚਿਓ,
ਤੇ ਕੱਲ ਵਿਚਾਰ ਪਰਸੋਂ ਕੀਤੀ ਸੀ ਗੁਰਮੁਖੋ, ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਇਸ ਪਾਵਨ ਅਸਥਾਨ ਦੇ ਸੰਬੰਧ ਵਿੱਚ, ਡਿੱਠੇ ਸਭੇ ਥਾਵ ਨਹੀਂ ਤੁਧ ਗੇਹਾ, ਬਦੋ ਪੁਰਖ ਵਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਸੋ ਇਹ ਸ੍ਰਿਸ਼ਟੀ ਦੇ ਅੰਦਰ ਸਭ ਤੋਂ ਸੋਹਣੀ ਥਾਂ ਹੈ, ਸੋਹਣਾ ਸਥਾਨ ਹੈ, ਜਿਵੇਂ ਅਸਥਾਨ ਸੋਹਣਾ ਹੈ ਨਾ, ਇਸੇ ਤਰ੍ਹਾਂ ਇਹ ਗੁਰੂ ਕੀ ਬਾਣੀ ਦਾ ਜੋ ਗ੍ਰੰਥ ਤਿਆਰ ਹੋਇਆ ਇਹ ਵੀ ਇਸ ਸੰਸਾਰ ਦੇ ਵਿੱਚੋਂ ਵਿਸ਼ੇਸ਼ ਖਾਸ ਸੋਹਣਾ ਹੈ।
ਸਰਬੋਤਮ ਹਰ ਨਾਮਨ ਖਚਿਓ,
ਸੋ ਅਨੇਕਾਂ ਨਾਮ ਵਾਹਿਗੁਰੂ ਪਰਮੇਸ਼ਰ ਦੇ ਇਹਦੇ ਵਿੱਚ ਦਰਜ ਹਨ, ਸਾਂਝੀ ਬਾਲਤਾ ਹੈ, ਗੁਰਮੁਖੋ ਕਮਾਲ ਹੈ। ਸਨਾਤਨੀ ਮਤ ਦੇ ਜਿੰਨੇ ਵੀ ਗ੍ਰੰਥ ਆਪਾਂ ਪੜਾਂਗੇ ਨਾ, ਉਹਦੇ ਵਿੱਚ ਕੇਵਲ ਕਿਸੇ ਹਿੰਦੂ ਨੂੰ ਉਪਦੇਸ਼ ਤੇ ਦਿੱਤਾ ਜਾ ਸਕਦਾ ਜਾਂ ਦਿੱਤਾ ਗਿਆ, ਪਰ ਗੈਰ ਹਿੰਦੂ ਵਾਸਤੇ ਕੋਈ ਉਪਦੇਸ਼ ਕਿਤੇ ਨਹੀਂ ਮਿਲਦਾ। ਜੇ ਇਸਲਾਮਿਕ ਗ੍ਰੰਥ ਪੜਾਂਗੇ ਮੁਸਲਮਾਨ ਵਾਸਤੇ ਉਪਦੇਸ਼ ਬੜੇ ਵਿਸਥਾਰ ਨਾਲ ਮਿਲੇਗਾ, ਪਰ ਗੈਰ ਮੁਸਲਮਾਨ ਵਾਸਤੇ ਕਿਤੇ ਵੀ ਉਪਦੇਸ਼ ਨਹੀਂ ਜੇ ਮਿਲਦਾ ਹੈ। ਤੇ ਇਸੇ ਤਰ੍ਹਾਂ ਹੋਰ ਧਰਮਾਂ ਦਾ ਵੀ ਇਸੇ ਪ੍ਰਕਾਰ ਦਾ ਵਰਣਨ ਸਾਨੂੰ ਮਿਲਦਾ ਹੈ। ਦੁਨੀਆਂ ਦੇ ਅੰਦਰ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਜਿੱਥੇ ਕੇਵਲ ਸਿੱਖਾਂ ਨੂੰ ਉਪਦੇਸ਼ ਨਹੀਂ, ਜਿੱਥੇ ਕੇਵਲ ਇੱਕ ਖਿੱਤੇ ਦੇ ਲੋਕਾਂ ਨੂੰ ਉਪਦੇਸ਼ ਨਹੀਂ, ਹਰ ਮਜ਼ਹਬ ਹਰ ਇਲਾਕੇ ਦਾ ਬੰਦਾ ਕੋਈ ਵੀ ਧਰਮ ਜਾਂ ਕਿਸੇ ਮਜ਼ਹਬ ਨਾਲ ਸੰਬੰਧ ਰੱਖਦਾ ਹੋਵੇ, ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਇੱਥੇ ਜੋਗੀ ਨੂੰ ਜੋਗ ਵੀ ਸਮਝਾ ਦਿੱਤਾ ਗਿਆ, ਕਹਿ ਦਿੱਤਾ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਦ ਮਡਾਇਆ, ਜੋਗ ਨਾ ਤਾੜੀ ਲਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਤਉ ਪਾਈਐ। ਜੋਗ ਕਿਵੇਂ ਕਮਾਉਣਾ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਸਮਝਾ ਦਿੱਤਾ ਵੀ ਆਈ ਪੰਥ ਕੀ ਹੁੰਦਾ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਕੇਵਲ ਜੋਗ ਨਹੀਂ ਸਮਝਾਇਆ, ਇੱਥੇ ਪੰਡਿਤ ਨੂੰ ਵੀ ਕਹਿ ਦਿੱਤਾ ਕਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿਸੁੱਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ। ਮੁਸਲਮਾਨ ਨੂੰ ਵੀ ਕਹਿ ਦਿੱਤਾ ਵੀ ਭਾਈ ਮੁਸਲਮਾਨ ਕੀ ਹੁੰਦਾ, ਮੁਸਲਮਾਨ ਮੋਮ ਦਿਲ ਹੋਵੇ, ਮੁਸਲਮਾਨ ਤੇ ਮੋਮ ਵਰਗੇ ਕੋਮਲ ਦਿਲ ਵਾਲਾ ਹੋਣਾ ਚਾਹੀਦਾ। ਜਿਵੇਂ ਮੋਮ ਨੂੰ ਹਲਕਾ ਜਿਹਾ ਸੇਕ ਲੱਗ ਜਾਵੇ ਉਹ ਪਿੰਗਲ ਪੈਂਦਾ, ਤੇ ਮੁਸਲਮਾਨ ਵੀ ਕਿਸੇ ਦਾ ਹਲਕਾ ਜਿਹਾ ਦੁੱਖ ਵੀ ਜੇ ਦੇਖੇ ਤੇ ਉਹਦਾ ਮਨ ਪਿੰਗਲ ਜਾਣਾ ਚਾਹੀਦਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਤੇ ਇਸੇ ਤਰ੍ਹਾਂ ਪੰਜ ਨਵਾਜ਼ਾਂ ਵੀ ਸਮਝਾ ਦਿੱਤੀਆਂ ਪਾਤਸ਼ਾਹ। ਕਹਿੰਦੇ ਪੰਜ ਨਵਾਜ਼ਾਂ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਇਹੋ ਜਿਹਾ ਪਾਵਨ ਉਪਦੇਸ਼ ਦੁਨੀਆਂ ਵਿੱਚ ਹੋਰ ਕਿੱਥੋਂ ਮਿਲੇਗਾ। ਇੱਕ ਹੋਰ ਪੱਖ ਵੀ ਕਿਤੇ ਸਾਂਝਾ ਕਰੀਏ, 15 ਭਗਤਾਂ ਦੇ ਵਿੱਚੋਂ ਗੁਰਮੁਖੋ ਜ਼ਿਆਦਾਤਰ ਭਗਤ ਉਹਨਾਂ ਬਰਾਦਰੀਆਂ ਨਾਲ ਪਿਛੋਕੜ ਰੱਖਦੇ ਸੀ, ਪਿਤਾ ਪੁਰਖੇ ਉਹਨਾਂ ਬਰਾਦਰੀਆਂ ਨਾਲ ਸੰਬੰਧ ਰੱਖਦੇ ਸੀ ਜਿਹੜੇ ਭਾਰਤੀ ਖਿੱਤੇ ਵਿੱਚ ਦਰਕਾਰੇ ਹੋਏ ਭਾਈਚਾਰੇ ਦੇ ਲੋਕ ਸੀ, ਜਿਨ੍ਹਾਂ ਨੂੰ ਧਾਰਮਿਕ ਅਸਥਾਨਾਂ ਦੇ ਵਿੱਚ ਦਾਖਲਾ ਨਹੀਂ ਸੀ, ਅਧਿਕਾਰ ਕੋਈ ਨਹੀਂ ਸੀ ਅੰਦਰ ਜਾਣ ਦਾ, ਜਿਨ੍ਹਾਂ ਨੂੰ ਗਿਆਨ ਦੀ ਗੱਲ ਸੁਣਨ ਦਾ ਅਧਿਕਾਰ ਤੇ ਕੀ ਹੋਣਾ। ਬਲਕਿ ਭੁੱਲ ਭੁਲੇਖੇ ਵੀ ਗਿਆਨ ਦੀ ਗੱਲ ਸੁਣ ਜਾਵੇ ਤੇ ਬੜੀਆਂ ਸਖਤ ਸਜਾਵਾਂ ਸਨ। ਕਿਤੇ ਭੁੱਲ ਭੁਲੇਖੇ ਵੀ ਸੂਦਰ ਗਿਆਨ ਦੀ ਗੱਲ ਸੁਣ ਲਵੇ ਤੇ ਉਹਦੇ ਵਾਸਤੇ ਸਜ਼ਾ ਮੁਕਰਰ ਸੀ ਵੀ ਸਿੱਕਾ ਢਾਲ ਕੇ ਇਹਦੇ ਕੰਨਾਂ ਵਿੱਚ ਪਾ ਦਿਓ ਤੇ ਇਹਦੀ ਸੁਣਨ ਸ਼ਕਤੀ ਸਦਾ ਵਾਸਤੇ ਖਤਮ ਕਰ ਦਿਓ। ਪਰ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਰੂ ਨਾਨਕ ਦੇਵ ਸਾਹਿਬ ਦਾ ਘਰ, ਜਿਨ੍ਹਾਂ ਵਾਸਤੇ ਮੰਦਰਾਂ ਦੇ ਦਰਵਾਜ਼ੇ ਬੰਦ ਹੋ ਗਏ ਸੀ। ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਚੋਂ ਕੱਢਿਆ ਨਾ, ਤੇ ਉੱਥੇ ਵਾਹਿਗੁਰੂ ਨੇ ਕਿਰਪਾ ਕੀਤੀ, ਫੇਰ ਦੀਆ ਦੇਹੋਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ। ਜਿਹਦੇ ਵਾਸਤੇ ਮੰਦਰਾਂ ਦੇ ਦਰਵਾਜ਼ੇ ਬੰਦ ਹੋਏ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਿਠਾ ਲਿਆ। ਆਖੋ ਸਤਨਾਮ। ਇਹ ਵਡਿਆਈਆਂ ਨੇ ਗੁਰੂ ਨਾਨਕ ਘਰ ਦੇ ਸਿਧਾਂਤ ਦੀਆਂ। ਤੇ ਗੁਰਮੁਖ ਪਿਆਰਿਓ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਸੰਸਾਰ ਦੇ ਅੰਦਰ ਸਭ ਤੋਂ ਵਧੇਰੇ ਜ਼ਿਆਦਾ ਸਾਂਝੀ ਬਾਲਤਾ ਦਾ ਪ੍ਰਤੀਕ ਨੇ। ਇੱਕੋ ਸਮੇਂ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਕਲਾਮ ਭਾਵ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਾਮਲ ਕਰਕੇ ਜਿਸ ਸਿੰਘਾਸਣ ਤੇ ਗੁਰੂ ਨਾਨਕ ਦੇਵ ਸਾਹਿਬ ਵਿਰਾਜ ਰਹੇ ਨੇ, ਦਸਾਂ ਹੀ ਪਾਤਸ਼ਾਹੀਆਂ ਵਿਰਾਜ ਰਹੀਆਂ ਨੇ, ਜਿਸ ਛਤਰ ਦੇ ਹੇਠਾਂ ਦਸੇ ਹੀ ਪਾਤਸ਼ਾਹੀਆਂ ਵਿਰਾਜ ਰਹੀਆਂ ਨੇ, ਜਿਹੜਾ ਚੌਰ ਦਸੇ ਹੀ ਪਾਤਸ਼ਾਹੀਆਂ ਦੇ ਉੱਤੇ ਝੁੱਲ ਰਿਹਾ ਹੈ, ਗੁਰਮੁਖੋ ਉਹੀ ਆਸਣ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੂੰ ਮਿਲ ਗਿਆ ਹੈ। ਉਹੀ ਛਤਰ ਭਗਤਾਂ ਦੇ ਸਿਰ ਤੇ ਅੱਜ ਝੁੱਲ ਰਿਹਾ ਹੈ, ਉਹੋ ਹੀ ਚੌਰ ਭਗਤਾਂ ਦੇ ਸਿਰਾਂ ਤੋਂ ਵੀ ਨਾਲ ਹੀ ਗੁਰਮੁਖੋ ਝੁੱਲ ਰਿਹਾ ਹੈ। ਕਿੰਨੀ ਵੱਡੀ ਵਡਿਆਈ ਸਤਿਗੁਰਾਂ ਨੇ ਦਿੱਤੀ ਹੈ। ਤੇ ਇੱਥੇ ਸਤਿਗੁਰੂ ਆਖਦੇ ਹਨ,
ਉਚਿਤ ਮੇਲ ਦੋਨੋ ਕੋ ਬਣੈ।
ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਵੀ ਮਹਾਨ ਅਸਥਾਨ, ਸ੍ਰਿਸ਼ਟੀ ਦਾ ਸਭ ਤੋਂ ਸੋਹਣਾ ਅਸਥਾਨ, ਤੇ ਗ੍ਰੰਥਾਂ ਦੇ ਸੰਸਾਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਥੀ ਪਰਮੇਸ਼ਰ ਕਾ ਥਾਨ ਜੋ ਪਰਮਾਤਮਾ ਦਾ ਸਥਾਨ ਸਰੂਪ ਹੈ, ਇਹਨਾਂ ਦੋਨਾਂ ਦਾ ਸੰਯੋਗ ਬਹੁਤ ਸੋਹਣਾ ਹੈ, ਦੋਨਾਂ ਦਾ ਮਿਲਾਪ ਬੜਾ ਸੋਭਦਾ ਹੈ।
ਇਸ ਬਾਸੁਰ ਹਰ ਕੀਰਤਨ ਭਨੈ।
ਤੇ ਇੱਥੇ ਪ੍ਰਕਾਸ਼ ਤੇ ਨਾਲ ਨਾਲ ਦਿਨ ਰਾਤ ਕੀਰਤਨ, ਸਦਾ ਹੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਇੱਥੇ ਧਿਆਨ ਰੱਖਣਾ। ਭਾਵੇਂ ਅਸੀਂ ਆਮ ਕਰਕੇ ਸਾਜ਼ਾਂ ਦੀਆਂ ਧੁਨਾਂ ਤੇ ਗੁਰਬਾਣੀ ਜਦੋਂ ਗਾਉਂਦੇ ਹਾਂ ਨਾ, ਇਹਨੂੰ ਆਪਾਂ ਕੀਰਤਨ ਕਹਿੰਦੇ ਹਾਂ, ਕੋਈ ਸ਼ੱਕ ਨਹੀਂ, ਇਹ ਕੀਰਤਨ ਹੀ ਹੈ। ਪਰ ਇਹ ਵੀ ਕਦੇ ਭੁੱਲਣਾ ਨਾ, ਗੁਰਮੁਖੋ ਗੁਰਬਾਣੀ ਦਾ ਪਾਠ ਕਰਨਾ ਵੀ ਕੀਰਤਨ ਹੀ ਹੈ, ਗੁਰਬਾਣੀ ਦੀ ਕਥਾ ਕਰਨੀ ਵੀ ਕੀਰਤਨ ਹੀ ਹੈ। ਕੀਰਤਨ ਤੋਂ ਭਾਵ ਹੁੰਦਾ ਸਿਫਤ ਸਲਾਹ, ਵਡਿਆਈ ਕਰਨੀ, ਕੀਰਤ ਨੂੰ ਗਾਉਣਾ। ਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪਹਿਰ ਜਾਣੀ ਕਿ 24 ਘੰਟਿਆਂ ਦੇ ਵਿੱਚੋਂ ਇੱਕ ਪਲ ਵੀ ਐਸਾ ਨਹੀਂ ਹੁੰਦਾ ਜਦੋਂ ਉੱਥੇ ਕੀਰਤਨ ਨਹੀਂ ਹੁੰਦਾ। ਭਾਵੇਂ ਸਾਜ਼ਾਂ ਦੇ ਨਾਲ ਤਾਂ ਕੀਰਤਨ ਸ਼ਬਦ ਚੌਂਕੀ ਦੇ ਹਿਸਾਬ ਨਾਲ ਹੀ ਹੁੰਦਾ ਨਾ, ਰਾਤ ਨੂੰ ਸੁਖਾਸਨ ਵੀ ਹੋ ਜਾਂਦਾ, ਪਰ ਵਕਤ ਕੋਈ ਵੀ ਐਸਾ ਨਹੀਂ ਜਦੋਂ ਉੱਥੇ ਗੁਰਬਾਣੀ ਦਾ ਪ੍ਰਵਾਹ ਨਾ ਚੱਲਦਾ ਹੋਵੇ। ਕਦੇ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਹੁੰਦਾ ਹੈ, ਕਦੇ ਸੰਗਤਾਂ ਸੇਵਾ ਕਰਦਿਆਂ ਜੋ ਦੁਪਹਿਰੇ ਦੀ ਸੇਵਾ ਕਹੀ ਜਾਂਦੀ ਹੈ, ਉਸ ਵੇਲੇ ਗੁਰਬਾਣੀ ਦੇ ਸ਼ਬਦਾਂ ਦਾ ਪਾਠ, ਵਾਹਿਗੁਰੂ ਮੰਤਰ ਦਾ ਜਾਪ, ਇਸ ਪ੍ਰਕਾਰ ਸਦਾ ਹੀ ਉੱਥੇ ਇਸ ਤਰ੍ਹਾਂ ਦਾ ਪ੍ਰਭਾਵ ਅੱਜ ਵੀ ਚੱਲ ਰਿਹਾ ਹੈ। ਸਤਿਗੁਰੂ ਕਹਿੰਦੇ ਹਰਿਮੰਦਰ ਸਾਹਿਬ ਦੇ ਅੰਦਰ,
ਸੁਨ ਗੁਰਦਾਸ ਸੁਭਾਕ ਹਮਾਰੇ,
ਇਸ ਤਰ੍ਹਾਂ ਦਾ ਪ੍ਰਵਾਹ ਹੈ। ਤੇ ਅੱਗਿਓ ਸਤਿਗੁਰੂ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਗੁਰਦਾਸ ਜੀ ਸਾਡੀ ਗੱਲ ਸੁਣਨਾ ਕਰੋ।
ਸ੍ਰੀ ਗੁਰੂ ਰਾਮਦਾਸ ਦਰਬਾਰੇ,
ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਦਰਬਾਰ ਹੈ। ਇਹ ਗੱਲ ਚੇਤੇ ਵਿੱਚ ਰੱਖੀਏ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਰਚਨਾ ਕੀਤੀ ਹੈ ਨਾ, ਕਾਰ ਸੇਵਾ ਜਿਹੜੀ ਹੋਈ ਹੈ, ਇਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਵਾਈ ਹੈ। ਇਹਦਾ ਨਕਸ਼ਾ ਵੀ ਮੇਰੇ ਪਾਤਸ਼ਾਹ ਨੇ ਆਪ ਡਾਇਰੈਕਸ਼ਨ ਦੇ ਕੇ ਬਣਵਾਇਆ ਵੀ ਇਸ ਢੰਗ ਨਾਲ ਬਣਾਉਣਾ ਹੈ। ਪਰ ਅਸਥਾਨ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਨੂੰ ਹੀ ਸਮਰਪਿਤ ਹੈ, ਕਿਉਂਕਿ ਇਹ ਨਗਰੀ ਵਸਾਉਣ ਵਾਲੇ ਸਤਿਗੁਰੂ ਰਾਮਦਾਸ ਸਾਹਿਬ ਜੀ ਹਨ। ਇਸ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਕਰਵਾਈ ਹੈ। ਭਾਵੇਂ ਕਿ ਇਹਦੇ ਪੌੜਾਂ ਦੀ ਸੇਵਾ ਦੀ ਸੰਪੂਰਨਤਾ ਸਤਿਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਹੋਈ ਹੈ, ਪਰ ਆਰੰਭ ਤਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ। ਆਪ ਦੇ ਯਾਦ ਹੋਵੇਗਾ ਕਿ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਗੱਦੀ ਤੇ ਵਿਰਾਜ ਕਰਕੇ ਸੇਵਾ ਕਰਨ ਦਾ ਜੋ ਭਲਾ ਕਰਨ ਦਾ ਸਮਾਂ ਬਣਿਆ ਨਾ ਸੰਸਾਰੀ ਸਮਾਂ, ਉਹ ਤਕਰੀਬਨ 7 ਸਾਲ ਦਾ ਸਮਾਂ ਹੈ। ਸਮਾਂ ਬੜਾ ਥੋੜਾ ਸੀ, ਕਾਰਜ ਬਹੁਤ ਵੱਡਾ ਸੀ ਤੇ ਇੰਨੇ ਸਮੇਂ ਵਿੱਚ ਸੰਪੂਰਨ ਨਹੀਂ ਸੀ ਹੋ ਸਕਦਾ, ਤੇ ਜਿੰਨਾ ਕਾਰਜ ਬਾਕੀ ਸੀ ਉਹ ਸੇਵਾ ਉਹ ਗੁਰਮੁਖ ਪਿਆਰਿਓ ਸਰੋਵਰ ਦੀਆਂ ਪੌੜਾਂ ਤੱਕ ਬਣਾਉਣੀਆਂ, ਇਹ ਕਿਰਪਾ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ। ਪਰ ਇੱਥੇ ਜ਼ਿਕਰ ਕਰ ਰਹੇ ਨੇ, ਕਹਿੰਦੇ ਇਹ ਅਸਥਾਨ ਜਿਹੜਾ ਹੈ ਭਾਈ ਗੁਰਦਾਸ ਜੀ, ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਪਾਵਨ ਦਰਬਾਰ ਹੈ।
ਦਿਨ ਪ੍ਰਤਿਬੰਧ ਹੈ ਸਮਾਜ ਵਡੇਰੇ,
ਇੱਥੇ ਦਿਨ ਪ੍ਰਤੀ ਦਿਨ, ਆਮ ਕਰਕੇ ਆਪਾਂ ਇੱਕ ਸ਼ਬਦ ਵਰਤਦੇ ਹਾਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ, ਉਸੇ ਭਾਵ ਵਿੱਚ ਗੱਲ ਕਰੀ ਗਈ ਹੈ ਵੀ ਦਿਨ ਪ੍ਰਤੀ ਦਿਨ ਇੱਥੇ ਵਾਧਾ ਹੀ ਹੁੰਦਾ ਜਾਵੇਗਾ।
ਦੁੱਖ ਦਾਰਦ ਕੋ ਆਏ ਨਾ ਨੇੜੇ,
ਕੋਈ ਵੀ ਦੁੱਖ ਦਰਿਦਰ ਇੱਥੇ ਨੇੜੇ ਨਹੀਂ ਢੁੱਕੇਗਾ, ਭਾਵ ਇੱਥੇ ਆਉਣ ਵਾਲੇ ਗੁਰਮੁਖਾਂ ਦੇ ਵੀ ਰੋਗ ਕੱਟ ਦਿੱਤੇ ਜਾਣਗੇ। ਗੁਰਮੁਖ ਪਿਆਰਿਓ, ਇਤਿਹਾਸ ਦੀਆਂ ਗਵਾਹੀਆਂ ਨੇ, ਅਨੇਕਾਂ ਪ੍ਰਕਾਰ ਦੀਆਂ ਉਦਾਹਰਣਾਂ ਅੱਜ ਤੱਕ ਸਾਡੇ ਸਾਹਮਣੇ ਨੇ ਕਿ ਸ੍ਰੀ ਹਰਿਮੰਦਰ ਸਾਹਿਬ ਅੱਜ ਵੀ ਕਿੰਨੇ ਰੋਗੀਆਂ ਦੇ ਰੋਗ ਕੱਟੇ ਜਾ ਰਹੇ ਨੇ। ਵਾਸੂ ਭਾਰਦਵਾਜ ਵਰਗੇ ਨਾਸਤਿਕ ਵਿਗਿਆਨੀਆਂ ਦੇ ਕੈਂਸਰ ਦੇ ਰੋਗ ਵੀ ਇੱਥੇ ਮਿੱਟੇ ਨੇ, ਤੁਸੀਂ ਸੁਣਿਆ ਹੋਵੇਗਾ, ਨਹੀਂ ਤੇ ਇੰਟਰਨੈਟ ਤੇ ਅੱਜ ਕੱਢ ਕੇ ਸੁਣ ਸਕਦੇ ਹੋ। ਹੋਰ ਅਨੇਕਾਂ ਪ੍ਰਮਾਣ ਰੂਟੀਨ ਵਿੱਚ ਸਾਨੂੰ ਮਿਲ ਰਹੇ ਨੇ, ਹਰ ਹਫ਼ਤੇ 10 ਦਿਨ ਬਾਅਦ, ਮਹੀਨੇ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਬਣਦੀ ਹੈ ਜਿਹਦੇ ਨਾਲ ਪ੍ਰਗਟ ਭਾਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਗੁਰੂ ਦੀ ਵਡਿਆਈ ਵੱਧ ਤੋਂ ਵੱਧ ਪ੍ਰਗਟ ਹੋਈ ਜਾਂਦੀ ਹੈ, ਪਰ ਦੁੱਖ ਉਦੋਂ ਲੱਗਦਾ ਜਦੋਂ ਸਾਡੇ ਪੱਗਾਂ ਬੰਨਣ ਵਾਲੇ ਭਰਾ, ਪ੍ਰਚਾਰਕ ਕਹਾਉਣ ਵਾਲੇ ਵੀਰ ਬੜੇ ਦਾਅਵੇ ਨਾਲ ਕਹਿ ਰਹੇ ਹੁੰਦੇ ਨੇ ਵੀ ਹਰਿਮੰਦਰ ਸਾਹਿਬ ਇਹ ਤਾਂ ਇੱਕ ਆਮ ਇਮਾਰਤਾਂ ਵਾਂਗ ਇਮਾਰਤ ਹੀ ਹੈ, ਜਦੋਂ ਕਹਿ ਦਿੰਦੇ ਨੇ ਵੀ ਸਰੋਵਰ ਦੇ ਅੰਦਰ ਪਾਣੀ ਹੀ ਹੈ, ਇਹ ਤੇ ਨਜ਼ਰੀਆ ਹੈ ਆਪੋ ਆਪਣਾ। ਜਿਸ ਨਜ਼ਰੀਏ ਨਾਲ ਵੇਖਾਂਗੇ, ਬਹੁਤ ਸਾਰੇ ਅੱਜ ਵੀ ਕਈ ਟੂਰਿਸਟ ਉੱਥੇ ਜਾਂਦੇ ਨੇ, ਵੈਸਟਰਨ ਕੰਟਰੀਆਂ ਵਿੱਚੋਂ ਇੱਧਰਲੇ ਲੋਕ ਜਾਂਦੇ ਨੇ, ਉਹ ਵੇਖਦੇ ਤੇ ਪਹਿਲੇ ਨਜ਼ਰੀਏ ਨਾਲ ਇੱਕ ਇਮਾਰਤ ਵਾਂਗ ਹੀ ਹਨ, ਪਰ ਜਿਹੜੀ ਉੱਥੇ ਰੱਖੀ ਗਈ ਬੁੱਕ ਹੈ ਨਾ, ਉਹਦੇ ਵਿੱਚ ਲਿਖੇ ਹੋਏ ਸ਼ਬਦ ਦੱਸਦੇ ਨੇ ਵੀ ਆਏ ਸੀ ਕੇਵਲ ਅਸੀਂ ਵੇਖਣ ਵਾਸਤੇ, ਪਰ ਸਕੂਨ ਐਸਾ ਮਿਲਿਆ ਜਿਵੇਂ ਰੱਬ ਦਾ ਘਰ ਹੈ, ਉਹਨਾਂ ਨੂੰ ਵੀ ਰੱਬ ਦਾ ਘਰ ਜਾਪਿਆ ਹੈ। ਬਹੁਤ ਤਰ੍ਹਾਂ ਦੇ ਸ਼ਬਦ ਉਹ ਲਿਖਦੇ ਨੇ ਜਾਂ ਦੱਸਦੇ ਨੇ। ਨਜ਼ਰੀਆ ਹੈ, ਕੋਈ ਇਮਾਰਤ ਦੇ ਪੱਖ ਤੋਂ ਵੇਖਦਾ, ਉੱਥੋਂ ਦੀ ਕਲਾ ਨੂੰ ਵੇਖਦਾ, ਉੱਥੇ ਦੀਆਂ ਬਣਤਰਾਂ ਨੂੰ ਬੈਠ ਕੇ ਨੀਝ ਲਾ ਕੇ ਵੇਖਦਾ, ਪਰ ਜਿਹੜੇ ਗੁਰਮੁਖ ਨੇ ਨਾ, ਉਹ ਜਾ ਕੇ ਇਮਾਰਤ ਨੂੰ ਨਹੀਂ, ਕਈ ਵਾਰੀ ਤੇ ਨੇਤਰ ਬੰਦ ਕਰਕੇ ਸਮਾਧੀਆਂ ਲਾ ਲੈਂਦੇ ਨੇ, ਪਰ ਉਹ ਅੰਦਰਲੇ ਆਨੰਦ ਨੂੰ ਵੇਖਦੇ ਤੇ ਮਾਣਦੇ ਹਨ। ਉਹਨਾਂ ਨੂੰ ਪਾਣੀ ਨਹੀਂ ਨਜ਼ਰ ਆਉਂਦਾ, ਉਹਨਾਂ ਨੂੰ ਉਸ ਜਲ ਦੇ ਵਿੱਚੋਂ ਵੀ ਅੰਮ੍ਰਿਤ ਮਹਿਸੂਸ ਹੁੰਦਾ ਹੈ। ਬੜੇ ਪਿਆਰ ਦੇ ਨਾਲ ਵਜ਼ਦ ਵਿੱਚ ਆ ਕੇ ਸ਼ਰਧਾ ਦੇ ਨਾਲ ਉਸ ਦੇ ਚੂਲੇ ਛਕਦੇ ਨੇ, ਉੱਥੋਂ ਬਰਕਤਾਂ ਹਾਸਲ ਕਰਨ ਦੀ ਉਮੀਦ ਰੱਖਦੇ ਨੇ। ਸੋ ਇਸੇ ਪ੍ਰਕਾਰ ਇੱਕ ਸੱਜਣ ਨੇ ਐਸੀ ਵੀ ਸ਼ੰਕਾ ਕੀਤੀ ਸੀ, ਜੋ ਮੈਂ ਦੁਪਹਿਰੇ ਦੀ ਸੇਵਾ ਕਹੀ ਹੈ ਨਾ, ਤੇ ਉਹਦਾ ਅੰਮ੍ਰਿਤ ਵੇਲੇ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲਾ ਜਿਹੜਾ ਫਰਸ਼ ਦਾ ਇਸ਼ਨਾਨ ਕਰਵਾਇਆ ਜਾਂਦਾ, ਉਹ ਗੁਰਮੁਖੋ ਕੱਚੀ ਲੱਸੀ ਨਾਲ ਕਰਵਾਇਆ ਜਾਂਦਾ। ਅੱਜ ਦਾ ਮਨੁੱਖ ਇਹ ਗੱਲਾਂ ਕਰ ਰਿਹਾ ਜੀ, ਦੁੱਧ ਡੋਲਣ ਦੀ ਲੋੜ ਨਹੀਂ, ਕਿਸੇ ਗਰੀਬ ਨੂੰ ਪਿਲਾ ਦੇਣਾ ਚਾਹੀਦਾ, ਮੈਂ ਵੀ ਇਹਦੇ ਹੱਕ ਵਿੱਚ, ਡੋਲਣਾ ਨਹੀਂ ਜੇ ਚਾਹੀਦਾ। ਕੋਈ ਵੀ ਮਹਾਨ ਵਸਤੂ ਹੋਵੇ ਕਿਸੇ ਦੇ ਮੂੰਹ ਵਿੱਚ ਪੈ ਜਾਵੇ, ਖਾਸ ਕਰਕੇ ਖਾਣ ਵਾਲੀ ਚੀਜ਼, ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਪਰ ਉਹਨਾਂ ਭਰਾਵਾਂ ਨੂੰ ਇਸ ਗੱਲ ਦਾ ਇਲਮ ਨਹੀਂ ਵੀ ਪਹਿਲੀ ਗੱਲ ਤੇ ਉਹ ਦੁੱਧ ਨਹੀਂ, ਉਹ ਕੱਚੀ ਲੱਸੀ ਹੈ, ਦੁੱਧ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਉਹਦੇ ਵਿੱਚ ਪਾਣੀ ਵਧੇਰੇ ਹੁੰਦਾ ਹੈ। ਦੂਸਰੀ ਗੱਲ ਸੈਂਟੀਫਿਕ ਹੈ ਕਿ ਉਸ ਮਾਰਬਲ ਨੂੰ, ਇੰਨੀ ਸੁੰਦਰ ਇਮਾਰਤ ਨੂੰ ਗੁਰਮੁਖੋ ਜੇ ਸਦੀਆਂ ਤੱਕ ਸੰਭਾਲ ਕੇ ਰੱਖਣਾ ਹੈ ਤੇ ਉਸ ਦੀ ਸਫਾਈ ਵਾਸਤੇ ਕੋਈ ਵੀ ਕੈਮੀਕਲ ਯੂਜ਼ ਕਰਨਾ ਚੰਗਾ ਨਹੀਂ ਹੁੰਦਾ। ਉਹਦੀ ਚਮਕ ਨੂੰ ਵੀ ਖਤਮ ਕਰਦਾ, ਉਹਦੀ ਲਾਈਫ ਨੂੰ ਵੀ ਖਤਮ ਕਰਦਾ। ਅੱਜ ਬੜੇ ਸਾਧਨ ਨੇ, ਫਰਨੈਲ ਦੇ ਪੋਚੇ ਲੋਕ ਘਰਾਂ ਵਿੱਚ ਟਾਈਲਾਂ ਤੇ ਲਾਉਂਦੇ ਨੇ, ਹੋਰ ਕੈਮੀਕਲ ਪ੍ਰਯੋਗ ਹੁੰਦੇ ਨੇ, ਪਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਮੁਖ ਪਿਆਰਿਓ ਕੱਚੀ ਲੱਸੀ ਦੇ ਨਾਲ ਉਸ ਫਰਸ਼ ਦੀ ਸਫਾਈ ਇਸ ਕਰਕੇ ਹੈ, ਉਹ ਸੇਵਾ ਇਸ ਕਰਕੇ ਹੈ ਵੀ ਜਿੱਥੇ ਦੁੱਧ ਮੈਲ ਨੂੰ ਕੱਟਦਾ। ਮੈਨੂੰ ਇੱਕ ਹੋਰ ਉਦਾਹਰਣ ਦੇਣੀ ਪਵੇਗੀ, ਪਰ ਇਹ ਬਜ਼ੁਰਗਾਂ ਨੂੰ ਪਤਾ, ਯੂਥ ਨੂੰ ਨਹੀਂ ਪਤਾ। ਜੇ ਅੱਜ ਤੋਂ 30 ਸਾਲ ਪਿੱਛੇ ਨੂੰ ਮੁੜੀਏ, 40 ਸਾਲ ਪਿੱਛੇ ਨੂੰ ਮੁੜੀਏ ਨਾ, ਤੇ ਜਿਹੜੇ ਹਲਵਾਈ ਲੋਕ ਹੁੰਦੇ ਸੀ, ਹਲਵਾਈ ਲੋਕ ਜਦੋਂ ਮਿੱਠੇ ਦੀ ਮੈਲ ਕੱਟਦੇ ਸੀ, ਕੋਈ ਚਾਹਣੀ ਵਗੈਰਾ ਤਿਆਰ ਕਰਨ ਲੱਗਿਆ ਨਾ, ਉਹ ਦੁੱਧ ਦੇ ਨਾਲ ਮੈਲ ਕੱਟਿਆ ਕਰਦੇ ਸੀ। ਉਦੋਂ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਜਾਂ ਹੋਰ ਪਦਾਰਥ ਨਹੀਂ ਸੀ ਵਰਤਿਆ ਜਾਂਦਾ। ਅੱਜ ਕੱਲ੍ਹ ਢੰਗ ਤਰੀਕੇ ਬਦਲ ਚੁੱਕੇ ਨੇ, ਅੱਜ ਅਨੇਕਾਂ ਤਰ੍ਹਾਂ ਦੇ ਨਾਲ ਜੋ ਖਾਦ ਪਦਾਰਥ ਨੇ, ਮਠਿਆਈਆਂ ਆਦਿਕ ਨੇ ਬਣਾ ਦਿੱਤੀਆਂ ਜਾਂਦੀਆਂ। ਜਿਹੜਾ ਦੁੱਧ ਹੈ ਇਹਦੇ ਵਿੱਚ ਇਹ ਗੁਣ ਹੈ ਵੀ ਇਹ ਮੈਲ ਨੂੰ ਕੱਟਦਾ, ਦੂਸਰਾ ਇਹਦੇ ਵਿੱਚ ਇਹ ਗੁਣ ਹੈ ਵੀ ਇਹਦੇ ਵਿੱਚ ਫੈਟ ਹੈ, ਇਹਦੇ ਵਿੱਚ ਕਰੀਮ ਹੈ, ਤੇ ਇੱਕ ਤਰ੍ਹਾਂ ਦੀ ਨਾਲ ਪਾਲਿਸ਼ ਵੀ ਕਰ ਦਿੰਦਾ ਹੈ। ਸੋ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੁੱਧ ਡੋਲਿਆ ਨਹੀਂ ਜਾਂਦਾ, ਗੁਰਮੁਖੋ ਉਹਤੇ ਉਸ ਅਸਥਾਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ, ਉਹਦੀ ਸੰਭਾਲ ਨੂੰ ਮੁੱਖ ਰੱਖਦਿਆਂ ਇਸ ਢੰਗ ਦੇ ਨਾਲ ਉਹ ਇਸ਼ਨਾਨ ਕਰਵਾਇਆ ਜਾਂਦਾ ਹੈ। ਉਹਨਾਂ ਭਰਾਵਾਂ ਨੂੰ ਨਹੀਂ ਪਤਾ ਹੋਣਾ ਵੀ ਅਸੀਂ ਦੁੱਧ ਦੀ ਕੱਚੀ ਲੱਸੀ ਦੀ ਬਾਲਟੀ ਨੂੰ ਦੁੱਧ ਦੀ ਬਾਲਟੀ ਸਮਝ ਕੇ ਅਸੀਂ ਸ਼ੰਕੇ ਕਰਦੇ ਹਾਂ। ਉਹਨਾਂ ਨੂੰ ਨਹੀਂ ਪਤਾ ਕਿ ਸਤਿਗੁਰੂ ਰਾਮਦਾਸ ਸਾਹਿਬ ਦੇ ਲੰਗਰ ਦੇ ਵਿੱਚ ਰੋਜ਼ਾਨਾ ਤਕਰੀਬਨ 50 ਕੁਇੰਟਲ ਦੁੱਧ ਦੀ ਖੀਰ ਬਣ ਜਾਂਦੀ ਹੈ ਤੇ 3 ਲੱਖ ਦੇ ਕਰੀਬ ਸੰਗਤਾਂ ਉਸ ਨੂੰ ਛਕਦੀਆਂ ਨੇ ਤੇ ਉਹਨਾਂ ਕੋਲੋਂ 2-4 ਕਿਲੋ ਦੁੱਧ ਜਿਹੜੀ ਜਰਿਆ ਜਾਂਦਾ। ਰਹੁ ਵਿਚਾਰ, ਅਸੀਂ ਸ਼ੰਕਾਵਾਦੀ ਨਾ ਬਣੀਏ, ਗੁਰਮੁਖੋ ਸ਼ਰਧਾ ਪੈਦਾ ਕਰੀਏ। ਜੇ ਸ਼ਰਧਾ ਬਣਾਵਾਂਗੇ, ਕਿਤੇ ਸਤਿਗੁਰੂ ਦੀ ਮਿਹਰ ਦੀ ਨਜ਼ਰ ਪੈ ਗਈ, ਮੇਰੇ ਸਤਿਗੁਰੂ ਹੋ ਗਏ ਦਿਆਲ, ਫਿਰ ਕੀ ਹੋਵੇਗਾ, ਸਾਡੀ ਸ਼ਰਧਾ ਪੂਰੀ ਹੋ ਜਾਵੇਗੀ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਇਹ ਸ਼ਰਧਾ ਬਣਾਈ ਕੋਈ ਨਹੀਂ, ਪੂਰੀ ਕਿੱਥੋਂ ਹੋਣੀ ਹੈ, ਸ਼ੰਕੇ ਬਣਾਈ ਜਾਂਦੇ ਹੈ। ਇੱਕ ਹੋਰ ਪੱਖ ਯਾਦ ਰੱਖਣਾ, ਸ਼ਰਧਾ ਪੈਦਾ ਹੋਣ ਨੂੰ ਹੋ ਸਕਦਾ ਬਹੁਤ ਲੰਮਾ ਸਮਾਂ ਲੱਗ ਜਾਵੇ। ਭਗਤਾਂ ਦੀ ਬਾਣੀ ਵਿੱਚੋਂ ਜਾਂ ਭਗਤਾਂ ਦੇ ਜੀਵਨ ਵਿੱਚੋਂ ਇਸ ਗੱਲ ਦਾ ਸਾਨੂੰ ਅਹਿਸਾਸ ਹੁੰਦਾ ਹੈ ਬਈ ਉਹ ਜਿਹੜੀਆਂ ਪ੍ਰਾਪਤੀਆਂ ਤੱਕ ਪਹੁੰਚੇ ਨੇ, ਉਹਨਾਂ ਨੇ ਖੁਦ ਕਹਿ ਦਿੱਤਾ ਵੀ ਕਈ ਜਨਮਾਂ ਦੀ ਖੇਡ ਚੱਲਦੀ ਆਉਂਦੀ ਹੈ। ਸਾਖੀਆਂ ਵਿੱਚ ਵੀ ਐਸੇ ਹਵਾਲੇ ਮਿਲ ਜਾਂਦੇ ਨੇ, ਪਰ ਸਾਖੀਆਂ ਨੂੰ ਤਾਂ ਅਸੀਂ ਮੰਨਣਾ ਹੀ ਛੱਡ ਦਿੱਤਾ। ਪਰ ਗੁਰਬਾਣੀ ਦੇ ਵਿੱਚ ਭਗਤ ਜੀ, ਭਗਤ ਰਵਿਦਾਸ ਜੀ ਪੂਰਵਲੇ ਜਨਮਾਂ ਦੀ ਗੱਲ ਕਰਦੇ ਨੇ, ਜਦੋਂ ਕਹਿ ਰਹੇ ਹੁੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਸ਼ਰਧਾ ਪੈਦਾ ਹੋਣ ਨੂੰ ਹੋ ਸਕਦਾ ਕਈ ਜਨਮ ਲੱਗ ਜਾਣ। ਗੁਰਮੁਖੋ ਦੁੱਧ ਦੇ ਵਿੱਚ ਕਿਤੇ ਖੱਟੇ ਦੀ ਇੱਕ ਬੂੰਦ ਪੈ ਜਾਵੇ ਨਾ, ਕਈ ਵਾਰੀ ਮਣਾ ਮੋਹੀ ਦੁੱਧ ਨੂੰ ਖੱਟਾ ਕਰ ਦਿੰਦੀ ਹੈ। ਦੁੱਧ ਦੇ ਅੰਦਰ ਖੱਟੇ ਦੀ ਇੱਕ ਬੂੰਦ ਹੀ ਕਾਫੀ ਹੈ। ਗੁਰਮੁਖੋ ਸ਼ਰਧਾ ਦਾ ਵਿਰੋਧੀ ਪੱਖ ਹੈ ਸ਼ੰਕਾ, ਤੇ ਕਈ ਜਨਮਾਂ ਤੋਂ ਬਣਦੀ ਆਉਂਦੀ ਮਸਾਂ ਮਸਾਂ ਤਿਆਰ ਹੋਈ ਹਿਰਦੇ ਦੇ ਅੰਦਰਲੀ ਸ਼ਰਧਾ ਨਾ ਜਿਹੜੀ ਇੱਕ ਸਕਿੰਟ ਦੇ ਸ਼ੰਕੇ ਵਿੱਚ ਖਤਮ ਹੋ ਸਕਦੀ ਹੈ। ਇਸ ਕਰਕੇ ਸ਼ੰਕਾਵਾਦੀ ਬਣਨਾ ਗੁਰਮੁਖੋ ਮਨ ਨੂੰ ਪਾਪ ਨੂੰ ਸੁਨੇਹਾ ਦੇਣਾ, ਨਰਕਾਂ ਨੂੰ ਸੁਨੇਹਾ ਦੇਣਾ। ਕਿਤੇ ਸ਼ਰਧਾ ਵਿੱਚ ਆ ਕੇ ਵਿਚਾਰੀਏ, ਇੱਕ ਖੰਡਨ ਹੁੰਦਾ, ਇੱਕ ਮੰਡਨ ਹੁੰਦਾ, ਇਹਦਾ ਭਾਵ ਕੀ ਹੈ? ਖੰਡਨ ਇਹ ਹੁੰਦਾ ਵੀ ਮੰਨ ਲਓ ਕੋਈ ਇਮਾਰਤ ਬਣੀ ਹੈ, ਉਸ ਇਮਾਰਤ ਦੇ ਗੁਣ ਪ੍ਰਗਟ ਕਰਨੇ ਵੀ ਬੜੀ ਸੋਹਣੀ ਬਣੀ ਹੈ, ਇਹਦੇ ਵਿੱਚ ਆਹ ਪੱਖ ਵੀ ਚੰਗਾ, ਦੂਸਰਾ ਤੀਸਰਾ ਸਾਰੇ ਚੰਗੇ ਨੇ। ਉਸੇ ਇਮਾਰਤ ਦਾ ਖੰਡਨ ਕੀ ਹੈ? ਉਹਦੇ ਔਗਣ ਕੱਢਣੇ ਸ਼ੁਰੂ ਕਰ ਦਿਓ ਜੀ, ਇਹ ਤੇ ਬਹੁਤ ਘਟੀਆ, ਬੜੀ ਖਤਰਨਾਕ ਹੈ, ਡਿੱਗ ਸਕਦੀ ਹੈ, ਨੁਕਸਾਨ ਹੋ ਸਕਦਾ। ਇਹ ਖੰਡਨ ਅਤੇ ਮੰਡਨ ਦਾ ਮਨੁੱਖ ਦੇ ਮਨ ਦੇ ਉੱਤੇ ਡਿਪੈਂਡ ਕਰਦਾ ਵੀ ਉਹ ਕਿੱਧਰਲੇ ਪਾਸੇ ਉਹਦਾ ਝੁਕਾਅ ਬਣਦਾ। ਇੱਕੋ ਗੱਡੀ ਹੈ, ਇੱਕ ਬੰਦਾ ਉਹਦਾ ਮੰਡਨ ਵੀ ਕਰ ਸਕਦਾ ਵੀ ਬੜੀ ਸੋਹਣੀ ਹੈ, ਤੇ ਦੂਜਾ ਖੰਡਨ ਵੀ ਕਰੇਗਾ ਵੀ ਇਹਦੇ ਵਿੱਚ ਬਹੁਤ ਔਗਣ ਨੇ। ਇਸੇ ਤਰ੍ਹਾਂ ਇਤਿਹਾਸ ਦੀ ਜਦੋਂ ਗੱਲ ਆਉਂਦੀ ਹੈ, ਅੱਜ ਅਸੀਂ ਮੰਡਨ ਕਰਨਾ ਤੇ ਬਿਲਕੁਲ ਹੀ ਛੱਡ ਦਿੱਤਾ। ਕੋਈ ਘਟਨਾ ਇਤਿਹਾਸ ਵਿੱਚੋਂ ਪੜ੍ਹ ਲਈ ਤੇ ਸਾਡੇ ਮਨ ਨੂੰ ਚੰਗੀ ਜਿਹੀ ਨਾ ਲੱਗੀ ਵੀ ਸ਼ਾਇਦ ਇਹ ਗੁਰਮਤਿ ਦੇ ਅਨੁਕੂਲ ਨਹੀਂ, ਕਿਉਂਕਿ ਗੁਰਮਤਿ ਵੀ ਤੇ ਅਸੀਂ ਆਪਣੀ ਘੜ ਲਈ ਹੈ। ਹਰ ਵਿਦਵਾਨ, ਸ਼ੰਕਾਵਾਦੀ ਵਿਦਵਾਨ ਇਸ ਗੱਲ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿੰਨੀ ਗੁਰਮਤਿ ਦੀ ਸਮਝ ਮੈਨੂੰ ਆਈ ਹੈ ਸ਼ਾਇਦ ਅੱਜ ਤੱਕ ਕਿਸੇ ਨੂੰ ਨਹੀਂ ਆਈ। ਜਿੰਨਾ ਗੁਰਬਾਣੀ ਦਾ ਮੈਂ ਵਾਕਫ ਹੈ, ਅਰਥ ਬੋਧ ਮੈਨੂੰ ਹੈ, ਸ਼ੁੱਧ ਪਾਠ ਦਾ ਮੈਂ ਬੜਾ ਐਕਸਪਰਟ ਹਾਂ ਨਾ, ਤੇ ਅੱਜ ਤੱਕ ਸ਼ਾਇਦ ਕਿਸੇ ਸਿੱਖ ਨੂੰ ਇਹ ਬੋਧ ਨਹੀਂ ਸੀ। ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਜਿਹੜੇ ਆਰਿਆਂ ਦੇ ਹੇਠਾਂ ਖੜਦੇ ਸੀ, ਜਿਹੜੇ ਬੰਦ ਬੰਦ ਕਟਵਾਉਂਦੇ ਸੀ ਗੁਰਮੁਖੋ, ਜਿਨ੍ਹਾਂ ਨੇ ਖੋਪਰੀਆਂ ਕੇਸਾਂ ਦੇ ਸਤਿਕਾਰ ਵਿੱਚ ਲੁਹਾ ਲਈਆਂ, ਜਿਨ੍ਹਾਂ ਨੇ ਤਲੀਆਂ ਦੇ ਉੱਤੇ ਸੀਸ ਟਕਾਏ, ਅਰਦਾਸਾਂ ਕੀਤੀਆਂ ਇਸ ਦਰ ਤੇ ਆ ਕੇ ਕਿ ਧੰਨ ਸਤਿਗੁਰੂ ਰਾਮਦਾਸ ਜੀ, ਜਿਸ ਦਰ ਉੱਤੇ ਕੁੱਲ ਲੁਕਾਈ ਕਰਦੀ ਏ ਫਰਿਆਦ, ਸ਼ਰਧਾ ਨਾਲ ਨਮਸਤਕ ਹੁੰਦੀ ਭੇਟ ਕਰੇ ਪ੍ਰਸ਼ਾਦ, ਕੋਈ ਦਮੜੀਆਂ ਭੇਟਾ ਕਰਦਾ ਪਾਉਣ ਲਈ ਬਖਸੀਸ, ਸਤਿਗੁਰੂ ਮਨਜੂਰ ਕਰੋ ਅੱਜ ਭੇਟਾ ਮੇਰਾ ਸੀਸ। ਧੰਨ ਬਾਬਾ ਦੀਪ ਸਿੰਘ ਜੀ ਵਰਗੇ ਗੁਰਮੁਖ ਸ਼ਰਧਾ ਵਾਲਿਆਂ ਨੇ ਇਸ ਮਰਜ਼ਾਦਾ ਦੇ ਉੱਤੇ, ਇਸ ਇਤਿਹਾਸ ਨੂੰ ਕਾਇਮ ਰੱਖਦਿਆਂ ਗੁਰਮੁਖੋਂ ਸੀਸ ਵੀ ਕਟਾਏ ਨੇ, ਉਹਨਾਂ ਨੂੰ ਅੱਜ ਵਾਲਿਆਂ ਨੂੰ ਭੁਲੇਖਾ ਪੈ ਰਿਹਾ ਵੀ ਸ਼ਾਇਦ ਅਸੀਂ ਬਹੁਤੇ ਸਿਆਣੇ ਸਿੱਖ ਹਾਂ, ਸ਼ਾਇਦ ਪਿਛਲੀਆਂ ਪੰਜ ਸਦੀਆਂ ਵਿੱਚ ਕਿਸੇ ਨੂੰ ਗੁਰਬਾਣੀ ਸ਼ੁੱਧ ਨਹੀਂ ਪੜ੍ਹਨੀ ਆਈ, ਸ਼ਾਇਦ ਪਿਛਲੀਆਂ ਪੰਜ ਸਦੀਆਂ ਵਿੱਚ ਜਿਹੜੇ ਸਿੱਖ ਹੋਏ ਨੇ ਉਹਨਾਂ ਨੂੰ ਗੁਰਬਾਣੀ ਦੇ ਅਰਥ ਨਹੀਂ ਸਮਝ ਆਏ ਜੋ ਅੱਜ ਸਾਨੂੰ ਆ ਗਏ ਨੇ। ਕੋਈ ਨਵੀਨ ਸੋਚ ਦਾ ਦਾਅਵਾ ਕਰ ਰਿਹਾ, ਕੋਈ ਆਪਣੀ ਵੱਖਰੀ ਪਛਾਣ ਬਣਾਉਣ ਵਾਸਤੇ ਗੁਰਮੁਖੋ ਗੁਰਮਤਿ ਸਿਧਾਂਤ ਦਾ ਖੰਡਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਾਂ ਕਿ ਭਾਈ ਆਪਾਂ ਸਾਵਧਾਨ ਵੀ ਰਹਿਣਾ ਹੈ। ਆਓ ਗੁਰੂ ਰਾਮਦਾਸ ਸਾਹਿਬ ਦੇ ਇਸ ਪਾਵਨ ਅਸਥਾਨ ਦੀ ਸਿਫਤ ਜੋ ਪਾਤਸ਼ਾਹ ਕਰ ਰਹੇ ਨੇ, ਕਹਿੰਦੇ ਸਮਾਂ ਆਵੇਗਾ ਇਹ ਅਸਥਾਨ ਦਿਨ ਰਾਤ ਵਧੇ ਫੁੱਲੇਗਾ, ਇੱਥੋਂ ਦਾ ਸਾਜ ਸਮਾਨ ਸੰਗਤਾਂ ਦਾ ਆਉਣਾ ਜਾਣਾ ਬਹੁਤ ਵੱਧ ਜਾਵੇਗਾ।
ਹਰ ਮੰਦਰ ਹਰ ਰੂਪ ਬੁਲੰਦਾ,
ਇਹ ਜੋ ਹਰਿਮੰਦਰ ਸਾਹਿਬ ਹੈ ਇਹ ਤੇ ਹਰੀ ਦਾ ਹੀ ਰੂਪ ਹੈ। ਅਰ ਬੁਲੰਦ, ਬੁਲੰਦ ਹੁੰਦਾ ਵਿਸ਼ਾਲ ਅਥਵਾ ਵੱਡਾ, ਕਹਿੰਦੇ ਮਾਨੋ ਇਹ ਵੱਡਾ ਸਰੂਪ ਹੈ ਹਰੀ ਦਾ। ਇੱਕ
ਸੇਵ ਹੈ ਸੇਵਕ ਬ੍ਰਿੰਦ ਮੁਕੰਦਾ,
ਤੇ ਅਨੇਕਾਂ ਸੇਵਕ ਸ਼ਰਧਾਵਾਨ ਗੁਰੂ ਕੇ ਪਿਆਰੇ ਆ ਕੇ ਇੱਥੇ ਸੇਵਾ ਕਰਦੇ ਨੇ ਤੇ ਕਰਿਆ ਕਰਨਗੇ, ਤੇ ਬ੍ਰਿੰਦ ਮੁਕੰਦਾ ਤੇ ਇਥੋਂ ਮੁਕਤੀ ਦੀ ਦਾਤ ਹਾਸਲ ਕਰ ਲਿਆ ਕਰਨਗੇ।
ਲਕਸ਼ਮੀ ਨਿਸਬਾਸੁਰ ਇਸ ਸੇਵ ਹੈ,
ਤੇ ਮਾਇਆ ਵੀ ਆ ਕੇ ਇੱਥੇ ਸੇਵਾ ਕਰੇਗੀ। ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਔਖਾ ਹੈ ਕਿਉਂਕਿ ਸਾਡੀ ਬੁੱਧੀ ਬੜੀ ਛੋਟੀ ਜਿਹੀ ਹੁੰਦੀ ਹੈ। ਗੁਰਮੁਖੋ ਲਕਸ਼ਮੀ ਸ਼ਬਦ ਨਾਲ ਤੇ ਕਈ ਵਾਰੀ ਸਾਨੂੰ ਨਫ਼ਰਤ ਵੀ ਹੁੰਦੀ ਹੈ ਕਿਉਂਕਿ ਸਾਡੇ ਮਨਾਂ ਦੇ ਅੰਦਰ ਨਕਸ਼ੇ ਐਸੇ ਬਣਾ ਦਿੱਤੇ ਗਏ। ਅਸੀਂ ਸ਼ਬਦਾਂ ਨਾਲ ਵੀ ਨਫ਼ਰਤ ਕਰੀ ਜਾਂਦੇ ਹਾਂ, ਵਸਤੂਆਂ ਨਾਲ ਵੀ ਨਫ਼ਰਤ ਕਰੀ ਜਾਂਦੇ ਹਾਂ। ਇਹ ਸ਼ਬਦ ਜੀ ਸ਼ਾਇਦ ਹਿੰਦੂਆਂ ਦਾ ਸ਼ਬਦ ਹੈ, ਨਹੀਂ ਗੁਰਮੁਖੋ, ਸ਼ਬਦ ਕਿਸੇ ਧਰਮ ਦਾ ਕੋਈ ਅਧਿਕਾਰ ਨਹੀਂ ਕਿਸੇ ਸ਼ਬਦ ਦੇ ਉੱਤੇ। ਸ਼ਬਦ ਕੌਮਨ ਹੈ ਪੂਰੀ ਮਨੁੱਖਤਾ, ਕੋਈ ਵੀ ਉਸ ਬੋਲੀ ਦੀ ਵਰਤੋਂ ਕਰ ਸਕਦਾ, ਸਾਰਿਆਂ ਨੂੰ ਅਧਿਕਾਰ ਹੈ। ਅਸੀਂ ਤੇ ਪਦਾਰਥ ਵੰਡ ਲਏ, ਅਸੀਂ ਰੰਗ ਵੀ ਵੰਡ ਦਿੱਤੇ, ਮਾਫ਼ ਕਰਨਾ, ਅਸੀਂ ਤੇ ਖਾਣ ਵਾਲੇ ਚੀਜ਼ਾਂ ਫਲ ਫਰੂਟ ਵੀ ਵੰਡ ਲਏ। ਕਹਿ ਦਿੱਤਾ ਕਿ ਨਾਰੀਅਲ ਤੇ ਹਿੰਦੂਆਂ ਦਾ ਹੁੰਦਾ ਹੈ, ਗੁਰਮੁਖੋ ਰੁੱਖ ਨੂੰ ਲੱਗਣ ਵਾਲਾ ਫਲ ਹੈ, ਕੁਦਰਤ ਦੀ ਉਹ ਦੇਣ ਹੈ, ਰੱਬ ਦੀ ਰਹਿਮਤ ਦੇ ਵਿੱਚ ਪੈਦਾ ਹੋਈ ਉਹ ਚੀਜ਼ ਹੈ, ਤੇ ਅਸੀਂ ਕਹਿੰਦੇ ਹਾਂ ਜੀ ਇਹ ਇੱਕ ਧਰਮ ਵਾਸਤੇ ਖਾਸ ਰਾਖਵਾਂ ਹੋ ਗਿਆ। ਜੇ ਏਦਾਂ ਵੰਡਣ ਲੱਗੇ ਨਾ ਫਿਰ ਨਾਰੀਅਲ ਹਿੰਦੂਆਂ ਨੂੰ ਦੇ ਦਿੰਦੇ ਆਪਾਂ, ਕੇਲੇ ਮੁਸਲਮਾਨਾਂ ਨੂੰ ਦੇ ਦਿਓ, ਗੁਰਮੁਖੋ ਅੰਬ ਬੋਧੀਆਂ ਨੂੰ ਦੇ ਦਿਓ, ਤੇ ਇਸੇ ਪ੍ਰਕਾਰ ਅੰਗੂਰ ਜੈਨੀਆਂ ਨੂੰ ਵੰਡ ਦਿਓ। ਵੰਡਦਿਆਂ ਵੰਡਦਿਆਂ ਫਿਰ ਆਪ ਖਾਲੀ ਡੰਡੇ ਹੀ ਵਜਾਵਾਂਗੇ ਤੇ ਹੋਰ ਕੀ ਕਰਾਂਗੇ। ਇਸ ਤਰ੍ਹਾਂ ਧਰਮ ਦੀ ਵਿਆਖਿਆ ਜਿਹੜੀ ਹੋ ਰਹੀ ਹੈ ਬੜੀ ਖਤਰਨਾਕ ਵਿਆਖਿਆ ਹੈ। ਧਰਮ ਸਾਂਝੀ ਵਾਲਤਾ ਵਿੱਚ ਲੈ ਕੇ ਆਉਂਦਾ ਹੈ, ਧਰਮ ਗਲਵਕੜੀਆਂ ਪਾਉਂਦਾ ਹੈ, ਧਰਮ ਨਫ਼ਰਤਾਂ ਨਹੀਂ ਜੇ ਪੈਦਾ ਕਰਦਾ ਹੈ। ਕਿਤੇ ਨਾ ਕਿਤੇ ਸਾਡੇ ਨਜ਼ਰੀਏ ਵਿੱਚ ਫਰਕ ਪੈ ਗਿਆ, ਕਿਤੇ ਨਾ ਕਿਤੇ ਸਾਡੇ ਪ੍ਰਚਾਰ ਵਿੱਚ ਇਹ ਭੇਦ ਪੈ ਰਿਹਾ ਹੈ। ਸਤਿਗੁਰੂ ਕਿਰਪਾ ਕਰ ਰਹੇ ਹਨ, ਕਹਿੰਦੇ ਮਾਇਆ ਵੀ ਨਿਵਾਸ ਕਰੇਗੀ। ਅੱਜ ਵਾਕਈ ਉੱਥੇ ਜਿਹੜਾ ਮੈਕੀ ਪੱਖ ਹੈ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਇਰਦ ਗਿਰਦ, ਗੁਰਮੁਖੋ ਮਾਇਆ ਦਾ ਕਿਤੇ ਘਾਟਾ ਥੋੜਾ ਨਜ਼ਰ ਆਉਂਦਾ। ਹਰਿਮੰਦਰ ਸਾਹਿਬ ਸੋਨੇ ਜੜਤ ਬਣ ਚੁੱਕਿਆ, ਕਈਆਂ ਨੂੰ ਇਹ ਤੋਂ ਵੀ ਨਫ਼ਰਤ ਹੋ ਜਾਂਦੀ ਹੈ। ਸੋ ਇਸੇ ਪ੍ਰਕਾਰ ਉੱਥੇ ਪਦਾਰਥਾਂ ਦੀ ਗੱਲ ਕਰੀਏ, ਕਿਸੇ ਪ੍ਰਕਾਰ ਦੀ ਕੋਈ ਕਮੀ ਆਪ ਜੀ ਨੂੰ ਨਜ਼ਰ ਨਹੀਂ ਆਵੇਗੀ। ਮੈਂ ਇਹ ਗੱਲ ਕਹਿ ਸਕਦਾ ਵੀ ਪ੍ਰਬੰਧ ਦੀ ਕਮੀ ਹੋ ਸਕਦੀ ਹੈ, ਪ੍ਰਬੰਧ ਸਮੇਂ ਅਨੁਸਾਰ ਬਦਲਦਾ ਰਿਹਾ। ਕਿਸੇ ਵੇਲੇ ਇਹ ਪ੍ਰਬੰਧ ਸੋਢੀਆਂ ਕੋਲ ਵੀ ਰਿਹਾ, ਮਸੰਦਾਂ ਕੋਲ ਵੀ ਰਿਹਾ, ਤੇ ਗੁਰਮੁਖੋ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਉਂਦਿਆਂ ਵੇਖ ਕੇ ਦਰਵਾਜ਼ੇ ਬੰਦ ਕਰ ਲਏ ਸੀ, ਕਬਾੜ ਬੰਦ ਕਰ ਲਏ ਸੀ। ਤੇ ਕਾਰਨ ਉਦੋਂ ਵੀ ਇਸ ਤਰ੍ਹਾਂ ਦਾ ਹੀ ਸੀ ਜੋ ਅੱਜ ਬਣਿਆ। ਉਦੋਂ ਵੀ ਕਾਰਨ ਗੁਰਮੁਖੋ ਮਾਇਆ ਦਾ ਹੀ ਸੀ, ਜੇ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਬਹਿ ਗਏ ਤੇ ਸਾਡੇ ਪੱਲੇ ਰਹਿਣਾ ਕੱਖ ਨਹੀਂ। ਅੱਜ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਨਜ਼ਰਾਂ ਜਾਂ ਪਕੜ ਇਸ ਕਰਕੇ ਵੀ ਉੱਥੇ ਮਾਇਆ ਵਰਤਦੀ ਹੈ। ਜੇ ਕਿਤੇ ਉੱਥੇ ਮਾਇਆ ਦੀ ਐਸੀ ਖੇਡ ਨਾ ਹੁੰਦੀ ਖੁੱਲੀ ਖੇਡ, ਤੇ ਇਹਨਾਂ ਨੇ ਭੱਜਣਾ ਸੀ ਛੱਡ ਛੱਡ ਕੇ ਪ੍ਰਬੰਧਾਂ ਨੂੰ। ਇਸ ਨਜ਼ਰੀਏ ਦੇ ਵਿੱਚ ਆਪਾਂ ਵਿਚਾਰ ਕੇ ਵੇਖੀਏ ਵੀ ਕਿਹੜਾ ਬੰਦਾ ਕਿਸ ਪੱਖ ਤੋਂ ਵੇਖ ਰਿਹਾ ਹੈ। ਅੱਜ ਉੱਥੇ ਕਿਤੇ ਜੇਬ ਕਤਰੇ ਨਹੀਂ ਜਾਂਦੇ, ਅੱਜ ਵੀ ਜੇਬ ਕਤਰੇ ਅਨੇਕਾਂ ਮਿਲਦੇ ਨੇ ਜਾਂ ਫੜੇ ਜਾਂਦੇ ਨੇ, ਉਹ ਆਪਣੇ ਨਜ਼ਰੀਏ ਨਾਲ ਚੱਲ ਰਹੇ ਨੇ। ਇਸ ਲਈ ਕੋਈ ਵਿਦਵਾਨ ਕੋਈ ਵਿਆਖਿਆਕਾਰ ਗੁਰਮੁਖੋ ਖੰਡਨ ਕਰਨ ਨੂੰ ਬੜੀ ਤੇਜ਼ੀ ਕਰ ਲੈਂਦਾ, ਕਿਤੇ ਮੰਡਨ ਕਰਨਾ ਸਿੱਖ ਲਈਏ, ਉੱਥੋਂ ਦੀਆਂ ਸਿਫਤਾਂ ਕਰਕੇ ਵੇਖੀਏ ਵੀ ਕਿਹੜੀਆਂ ਕਿਹੜੀਆਂ ਵਡਿਆਈਆਂ ਉੱਥੇ ਮੌਜੂਦ ਹਨ।
ਸ਼ਰਧਾ ਧਰਹਿ ਦਾਸ ਫਲ ਲੇਵ ਹੈ,
ਜਿਹੜੇ ਸ਼ਰਧਾ ਧਾਰਨ ਕਰਦੇ ਨੇ ਦਾਸ ਸੇਵਕ ਬਣ ਕੇ, ਉਹ ਭਾਈ ਇੱਥੋਂ ਫਲ ਪ੍ਰਾਪਤ ਕਰਦੇ ਨੇ। ਉਹਨਾਂ ਨੂੰ ਕੁਝ ਨਾ ਕੁਝ ਪ੍ਰਾਪਤ ਹੁੰਦਾ, ਉਹਨਾਂ ਦੀ ਝੋਲੀ ਵਿੱਚ ਬਰਕਤਾਂ ਪੈਂਦੀਆਂ ਨੇ।
ਆਜ ਬਾਸ ਇਸ ਥਲ ਹੀ ਕੀਜ ਹੈ,
ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਿਆਰ ਨਾਲ ਕਹਿ ਦਿਓ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਖਸ਼ਿਸ਼ ਕਰਦਿਆਂ ਆਖਦੇ ਹਨ,
ਹੋਤ ਪ੍ਰਾਤ ਕੋ ਤਹਿ ਗਮ ਨੀਚ ਹੈ,
ਕਹਿੰਦੇ ਇੱਕ ਰਾਤ ਆਪਾਂ ਨੇ 68 ਘਾਟ ਤੇ ਜਾ ਕੇ ਬਤੀਤ ਕਰਨੀ ਹੈ। 68 ਤੇ 68 ਇਹਦਾ ਨਾਮ ਤਾਂ ਪਿਆ ਵੀ ਇਹਨੂੰ 68 ਤੀਰਥਾਂ ਦਾ ਸਥਾਨ ਮੰਨ ਕੇ ਇਸ ਢੰਗ ਦੇ ਨਾਲ ਬਈ ਇੱਥੇ 68 ਤੀਰਥ ਵੀ ਆ ਕੇ ਇਸ਼ਨਾਨ ਕਰ ਲੈਂਦੇ ਨੇ ਜਾਂ ਕਰਦੇ ਨੇ, ਮੈਂ ਇਸ ਪਾਸੇ ਲੰਮਾ ਨਹੀਂ ਜਾ ਸਕਦਾ। ਉਸ ਅਸਥਾਨ ਤੇ ਮੇਰੇ ਪਾਤਸ਼ਾਹ ਨੇ ਇੱਕ ਰੈਣ ਸਵਾਈ ਕੀਤੀ, ਭਾਵ ਰਾਤ ਭਰ ਕੀਰਤਨ ਕੀਤਾ। ਗੁਰਦੇਵ ਕਹਿੰਦੇ ਇੱਕ ਰਾਤ ਇੱਥੇ ਬਤੀਤ ਕਰਨੀ ਹੈ।
ਸਵਨ ਆਹਾਰ ਕਰਿਓ ਸ਼ੁਭ ਖਾਨਾ,
ਸੋ ਰਾਤ ਬਤੀਤ ਕੀਤੀ ਹੈ ਗੁਰਮੁਖੋ, ਕੀਰਤਨ ਕਰਦਿਆਂ ਰਾਤ ਬਤੀਤ ਹੋਈ ਹੈ। ਅਗਲੀ ਸਵੇਰ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਜਿਸ ਵੇਲੇ ਅੱਜ ਕੱਲ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਰਮੀ ਸਰਦੀ ਦੇ ਮੌਸਮ ਅਨੁਸਾਰ ਜੋ ਸਮੇਂ ਦੀ ਥੋੜ੍ਹੀ ਬਹੁਤੀ ਤਬਦੀਲੀ ਚੱਲਦੀ ਹੈ, ਅਤੇ ਉਸ ਅਨੁਸਾਰ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਪੁਰਾਤਨ ਸਮੇਂ ਅਨੁਸਾਰ ਹੁੰਦਾ, ਉਹ ਘੜੀ ਦੇ ਨਾਲ ਨਹੀਂ ਹੈ, ਅਸਲ ਵਿੱਚ ਉਹਦਾ ਸੰਬੰਧ ਸੂਰਜ ਦੇ ਨਾਲ ਹੈ। ਸੂਰਜ ਦੇ ਅਨੁਸਾਰ ਵੀ ਸੂਰਜ ਚੜ੍ਹਨ ਵਿੱਚ ਕਿੰਨਾ ਕੁ ਸਮਾਂ ਬਾਕੀ ਰਹਿੰਦਾ, ਉਨੇ ਕੁ ਸਮੇਂ ਅਨੁਸਾਰ ਪ੍ਰਕਾਸ਼ ਕਰਨ ਦਾ ਅੱਜ ਦੀ ਮਰਜ਼ਾਦਾ ਹੈ। ਅਤੇ ਮੈਂ ਅਖੀਰ ਵਿੱਚ ਇੱਕ ਛੋਟੀ ਜਿਹੀ ਗੱਲ ਕਹਿ ਦਿਆਂ, ਅੱਜ ਕੈਲੰਡਰ ਦਾ ਬੜਾ ਝਗੜਾ ਸਾਡੀ ਕੌਮ ਵਿੱਚ ਪਾ ਦਿੱਤਾ ਗਿਆ। ਹਰ ਇੱਕ ਥਾਂ 'ਤੇ ਸਾਨੂੰ ਬੜਾ ਗੰਭੀਰਤਾ ਨਾਲ ਸੋਚਣਾ ਪਏਗਾ ਇਹ ਝਗੜੇ ਕਿਉਂ ਸਹੇੜੇ ਜਾ ਰਹੇ ਨੇ, ਕਿਹੜੀਆਂ ਏਜੰਸੀਆਂ ਕਿਹੜੀਆਂ ਵਿਰੋਧੀ ਸ਼ਕਤੀਆਂ ਇਹਦੇ ਪਿੱਛੇ ਕੰਮ ਕਰਦੀਆਂ ਨੇ। ਪਰ ਮੈਂ ਕੇਵਲ ਆਪ ਦਾ ਧਿਆਨ ਦਿਵਾਉਣ ਲੱਗਿਆ ਕਿ ਜਦੋਂ ਤੁਸੀਂ ਦਰਸ਼ਨੀ ਡਿਓਢੀ ਲੰਘ ਕੇ ਪੁਲ ਦੇ ਉੱਤੇ ਚੱਲ ਰਹੇ ਹੁੰਦੇ ਹੋ, ਤੇ ਪੁਲ ਦੇ ਉੱਤੇ ਚੱਲਦਿਆਂ ਸ੍ਰੀ ਪਾਵਨ ਹਰਿਮੰਦਰ ਸਾਹਿਬ ਦੀ ਜਿਹੜੀ ਦਹਲੀਜ਼ ਹੈ ਨਾ, ਉਹ ਤੋਂ ਤਕਰੀਬਨ ਮੈਂ ਅੰਦਾਜ਼ੇ ਦੇ ਤੌਰ 'ਤੇ ਕਹਿ ਦਿੰਦਾ ਵੀ 40 ਕੁ ਫੁੱਟ ਜਾਂ 50 ਫੁੱਟ ਦੇ ਕਰੀਬ ਪਿੱਛੇ ਜਦੋਂ ਹੋਵੋਗੇ, ਤੇ ਖੱਬੇ ਪਾਸੇ ਜਿਹੜੀ ਫਿੰਸ ਬਣੀ ਹੈ ਜਾਣੀ ਕਿ ਸਪੋਰਟ ਦੀਵਾਰ ਬਣੀ ਹੈ ਨਾ, ਉਹਦੇ ਵਿੱਚ ਇੱਕ ਵੱਡੇ ਆਕਾਰ ਦਾ ਪਿੱਲਰ ਤੁਹਾਨੂੰ ਨਜ਼ਰ ਆਵੇਗਾ। ਉੱਚਾ ਨਹੀਂ ਹੈ, ਲੈਵਲ ਉਹਦਾ ਉਨਾ ਹੀ ਹੈ। ਉਹ ਤੁਸੀਂ ਕਦੇ ਧਿਆਨ ਨਾਲ ਦਰਸ਼ਨ ਕਰਨੇ, ਹੋ ਸਕਦਾ ਕੁਝ ਵਿਰਲਿਆਂ ਨੇ ਕੀਤੇ ਹੋਣ, ਪਰ ਅਕਸਰ ਸੰਗਤਾਂ ਧਿਆਨ ਨਹੀਂ ਦਿੰਦੀਆਂ। ਉਸ ਪਿੱਲਰ ਦੇ ਉੱਤੇ ਇੱਕ ਟੇਪਰ ਕੱਟ ਦੀ ਪਿੱਤਲ ਦੀ ਪਲੇਟ ਨਜ਼ਰ ਆਵੇਗੀ, ਅਰਖੜ ਵੀ ਲੱਗੀ ਹੋਈ ਆ ਉਹ। ਉਸ ਪਲੇਟ ਦੇ ਉੱਤੇ ਕੁਝ ਲਕੀਰਾਂ ਤੇ ਅੰਕ ਲਿਖੇ ਮਿਲਦੇ ਨੇ ਤੇ ਦੋਨੇ ਪਾਸੇ ਦੁਪਹਿਰ ਤੋਂ ਪਹਿਲਾਂ ਉਹਦਾ ਪਰਛਾਵਾਂ ਜੋ ਸ਼ਿਪ ਦੇ ਪਾਸੇ ਬਣਦਾ ਉਹਦੇ ਅਨੁਸਾਰ ਵੀ ਕੁਝ ਲਕੀਰਾਂ ਮਿਲਣਗੀਆਂ ਤੇ ਦੁਪਹਿਰ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਾਲੀ ਤਰਫ ਉਧਰ ਨੂੰ ਪਰਛਾਵਾਂ ਹੋਣਾ ਹੁੰਦਾ ਤੇ ਉੱਥੇ ਵੀ ਕੁਝ ਲਕੀਰਾਂ ਮਿਲਣਗੀਆਂ ਤੇ ਮੌਸਮ ਬਦਲਦੇ ਨੇ ਗਰਮੀ ਸਰਦੀ ਦਾ ਪ੍ਰਭਾਵ ਦੇ ਅਨੁਸਾਰ ਸੂਰਜ ਵੀ ਆਪਣਾ ਸਥਾਨ ਜਾਂ ਕਹੀਏ ਵੀ ਧਰਤੀ ਦਾ ਐਂਗਲ ਚੇਂਜ ਹੁੰਦਾ ਪਰ ਗੁਰਮੁਖ ਪਿਆਰਿਓ ਇਹ ਸੂਰਜ ਹੀ ਘੜੀ ਹੈ ਇੰਨੀ ਪੁਰਾਤਨ ਕਿਸੇ ਗੁਰਮੁਖ ਨੇ ਬਣਾਈ ਤੇ ਸਾਰਾ ਸਾਲ ਉਹਨਾਂ ਲਕੀਰਾਂ ਦੇ ਰਾਹੀਂ ਉੱਥੇ ਟਾਈਮ ਦਾ ਪਤਾ ਲੱਗਦਾ ਵੀ ਕਿੰਨਾ ਕੁ ਸਮਾਂ ਹੋਇਆ ਕਿੰਨਾ ਕੁ ਬਾਕੀ ਰਹਿੰਦਾ ਕਿਉਂਕਿ ਜਿਹੜੀਆਂ ਸ਼ਬਦ ਚੌਂਕੀਆਂ ਉੱਥੇ ਲੱਗਦੀਆਂ ਨੇ ਆਸਾ ਦੀ ਵਾਰ ਦੀ ਚੌਂਕੀ ਬਿਲਾਵਲ ਦੀ ਚੌਂਕੀ ਤੋਂ ਲੈ ਕੇ ਆਖਰੀ ਕਲਿਆਣ ਦੀ ਸੋਹਲਾ ਸਾਹਿਬ ਦੀ ਚੌਂਕੀ ਤੱਕ ਜੇ ਆਪਾਂ ਕਹੀਏ ਸੋ ਇਸ ਪ੍ਰਕਾਰ ਉਹ ਤਬਦੀਲੀ ਜਦੋਂ ਰਾਗੀ ਜਥਿਆਂ ਨੇ ਚੌਂਕੀ ਬਦਲਣੀ ਹੁੰਦੀ ਸੀ ਜਦੋਂ ਇਹ ਘੜੀਆਂ ਵੀ ਨਹੀਂ ਸਨ ਤੇ ਇਸ ਢੰਗ ਦੇ ਨਾਲ ਸਮੇਂ ਨੂੰ ਬੜਾ ਧਿਆਨ ਵਿੱਚ ਰੱਖਿਆ ਜਾਂਦਾ ਸੀ ਵੀ ਚੌਂਕੀ ਤਬਦੀਲ ਹੋਣ ਦਾ ਸਮਾਂ ਹੋ ਗਿਆ ਸੋ ਗੁਰੂ ਪਾਤਸ਼ਾਹ ਨੇ ਜਾਂ ਪੁਰਾਤਨ ਗੁਰਸਿੱਖਾਂ ਨੇ ਹਰ ਬਰੀਕੀ ਦੇ ਉੱਤੇ ਪਹਿਰਾ ਦਿੱਤਾ ਬੜਾ ਧਿਆਨ ਰੱਖਿਆ ਤੇ ਇਹ ਸੂਰਜ ਹੀ ਘੜੀ ਹੈ ਸੂਰਜ ਦੇ ਅਨੁਸਾਰ ਉਹ ਚੱਲਦੀ ਹੈ ਤੇ ਉਸੇ ਤਰ੍ਹਾਂ ਪਾਤਸ਼ਾਹ ਨੇ ਜਿਹੜਾ ਵਚਨ ਕੀਤਾ ਬਈ ਇੰਨਾ ਸਮਾਂ ਜਦੋਂ ਸੂਰਜ ਚੜ੍ਹਨ ਵਿੱਚ ਰਹੇਗਾ ਅੱਗੇ ਵਿਚਾਰ ਆਵੇਗੀ ਉਦੋਂ ਇਹ ਆਪਾਂ ਨੇ ਪ੍ਰਕਾਸ਼ ਅੰਮ੍ਰਿਤ ਵੇਲੇ ਕਰਨਾ ਹੈ ਇਹਨਾਂ ਕੁ ਵਚਨ ਕਿਹਾ ਕਿਵੇਂ ਰਹਿਣ ਸਭਾਈ ਹੁੰਦੀ ਹੈ ਕਿਵੇਂ ਇਹ ਪ੍ਰਕਾਸ਼ ਹੁੰਦਾ ਤਲ ਦੇ ਦੀਵਾਨ ਵਿੱਚ ਆਪਾਂ ਵਿਚਾਰਨਾ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਕਰੀਏ
ਲਕਸ਼ਮੀ ਨਿਸ ਬਾਸੁਰ ਇਸ ਸੇਵ ਹੈ ਸ਼ਰਧਾ ਧਰਹਿ ਦਾਸ ਫਲ ਲੇਵ ਹੈ ਆਜ ਬਾਸ ਇਸ ਥਲ ਹੀ ਕੀਜ ਹੈ ਹੋਤ ਪ੍ਰਾਤ ਗੋਤ ਹੈ ਗਮਨੀਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ